ਦਾਸ ਮਹਾਰਾਜ ਜੀ ਦਾ ਜਦੋਂ ਅਵਤਾਰ ਹੋਇਆ ਉਦੋਂ ਸਮਾਂ ਇਹੋ ਜਿਹਾ ਸੀ, ਊਚ ਨੀਚ ਜਾਤੀ ਦਾ ਝਗੜਾ ਬਹੁਤ ਸੀ। ਜਿਹੜੀਆਂ ਉੱਚੀਆਂ ਕੁੱਲਾਂ ਵਾਲੇ ਸੀ ਉਹ ਮੰਦਰਾਂ ਚ ਜਾ ਸਕਦੇ ਸੀ, ਉਦੋਂ ਮੰਦਰ ਹੀ ਹੁੰਦੇ ਸੀ, ਉਹ ਉੱਚੀਆਂ ਕੁੱਲਾਂ ਵਾਲੇ ਮੰਦਰਾਂ ਚ ਜਾ ਸਕਦੇ ਸੀ, ਤੇ ਜਿਹੜੇ ਨੀਚੀ ਕੁੱਲ ਵਾਲੇ ਸੀ ਉਹ ਉੱਚੀ ਕੁੱਲਾਂ ਵਾਲੇ ਦੀ ਸੇਵਾ ਕਰਦੇ ਸੀ। ਬਸ ਨਾ ਉਹਨਾਂ ਨੂੰ ਮੰਦਰ ਚ ਜਾਣ ਦਾ ਅਧਿਕਾਰ ਸੀ ਕਿਸੇ ਧਾਰਮਿਕ ਸਥਾਨ ਤੇ, ਜੇ ਦੂਰ ਬੈਠਣਾ, ਨਾ ਉਹਨਾਂ ਨੂੰ ਵੇਦ ਸ਼ਾਸਤਰ ਪੜ੍ਹਨ ਦਾ ਅਧਿਕਾਰ ਸੀ ਤੇ ਨਾ ਹੀ ਸੁਣਨ ਦਾ ਅਧਿਕਾਰ ਸੀ। ਜੇ ਕੋਈ ਕਿਤੇ ਸੁਣ ਲੈਂਦਾ ਤਾਂ ਉਹਦੇ ਕਹਿੰਦੇ ਕੰਨ ਦੇ ਵਿੱਚ ਸਿੱਕਾ ਗਰਮ ਕਰਕੇ ਪਾ ਦਿੰਦੇ ਸੀ, ਤੇ ਜੇ ਕੋਈ ਵੇਦ ਮੰਤਰ ਪੜ੍ਹਦਾ ਫੜਿਆ ਗਿਆ ਕੋਈ ਵੀ, ਕਹਿੰਦੇ ਉਹਦੀ ਜੀਭ ਵੱਢ ਦਿੰਦੇ ਸੀ। ਐਸਾ ਸਮਾਂ ਸੀ, ਨੀਚ ਜਾਤੀ ਵਾਲੇ ਨੂੰ ਇੰਨਾ ਦੱਬਿਆ ਤੇ ਕੁਚਲਿਆ ਜਾਂਦਾ ਸੀ ਉਸ ਸਮੇਂ ਦੇ ਵਿੱਚ। ਪਰ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਕਿਰਪਾ ਕਰੀ, ਜਦੋਂ ਉਹਨਾਂ ਦਾ ਅਵਤਾਰ ਹੋਇਆ, ਤੁਸੀਂ ਹਮੇਸ਼ਾ ਸੁਣਦੇ ਹੋ, ਤੇ ਜਦੋਂ ਕਾਸੀ ਦੇ ਵਿੱਚ, ਕਾਸੀ ਦੇ ਨਾਲ ਦਾ ਪਿੰਡ ਹੈ, ਉੱਥੇ ਅਵਤਾਰ ਹੋਇਆ, ਤੇ ਪਿਆਰੇ ਰਵਿਦਾਸ ਮਹਾਰਾਜ ਜੀ ਦਾ ਜੀਵਨ ਕਿਹੋ ਜਿਹਾ, ਕਿਉਂਕਿ ਅੱਜ ਰਵਿਦਾਸ ਮਹਾਰਾਜ ਦੀ ਜੈ ਜੈਕਾਰ ਹੁੰਦੀ ਹੈ, ਕਿਉਂ ਹੁੰਦੀ ਹੈ, ਅਸੀਂ ਕਿਉਂ ਜਨਮ ਦਿਹਾੜੇ ਮਨਾ ਰਹੇ ਹਾਂ, ਕਿਉਂਕਿ ਉਹਨਾਂ ਨੇ ਸਾਡੇ ਜੀਵਨ ਦੇ ਵਿੱਚ ਚਾਨਣ ਮਨਾਰਾ ਕਰਿਆ ਤੇ ਸਾਨੂੰ ਜੀਵਨ ਦੀ ਇੱਕ ਸੇਧ ਦਿੱਤੀ, ਸਾਨੂੰ ਜਿਉਣ ਦਾ ਢੰਗ ਦਿੱਤਾ, ਸਾਨੂੰ ਸਾਰਿਆਂ ਦੇ ਬਰੋਬਰ ਕਰਿਆ, ਬਰੋਬਰ ਬੈਠਣ ਦਾ ਢੰਗ ਦਿੱਤਾ, ਵੀ ਸਾਰੇ ਇੱਕ ਨੇ। ਜਿਵੇਂ ਗੁਰਬਾਣੀ ਕਹਿੰਦੀ ਹੈ ਵੀ ਸਾਰਿਆਂ ਦੇ ਵਿੱਚ ਪਰਮਾਤਮਾ ਹੈ ਨਾ। ਗਰੀਬਦਾਸ ਮਹਾਰਾਜ ਜੀ ਬਾਣੀ ਚ ਕਹਿੰਦੇ, ਹਾੜ ਕੇ ਚਾਮੇ ਬੋਲਤਾ ਰਾਮ ਹੈ, ਕਿਸੇ ਪਾਰਖੀ ਸੰਤ ਕੀ
ਦ੍ਰਿਸ਼ਟੀ
ਆਇਆ। ਕਹਿੰਦੇ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਰਾਮ ਬੋਲਦਾ, ਆ ਹੱਡ ਚੰਮ ਦੇ ਪੁਤਲੇ ਚ ਪਰਮਾਤਮਾ ਬੋਲਦਾ। ਜਿਵੇਂ ਜਦੋਂ ਝਗੜਾ ਹੁੰਦਾ ਸੰਸਾਰ ਦੇ ਵਿੱਚ, ਫਿਰ ਜਿਹੜੇ ਮਹਾਂਪੁਰਖ ਨੇ, ਅਵਤਾਰੀ ਪੁਰਖ ਸੰਸਾਰ ਤੇ ਆਉਂਦੇ ਨੇ ਤੇ ਝਗੜਿਆਂ ਨੂੰ ਦੂਰ ਕਰਦੇ ਨੇ, ਸਾਰਿਆਂ ਨੂੰ ਹੱਕ ਦਵਾਉਂਦੇ ਨੇ, ਸਾਰਿਆਂ ਦੇ ਝਗੜੇ ਮਿਟਾਉਂਦੇ ਨੇ। ਹੁਣ ਰਵਿਦਾਸ ਮਹਾਰਾਜ ਜੀ ਜਦੋਂ ਅਵਤਾਰ ਹੋਇਆ, ਰਾਮਾ ਦੁੱਧ ਨਹੀਂ ਪੀਂਦੇ, ਤੇ ਰਵਿਦਾਸ ਜੀ ਦੇ ਪਿਤਾ ਜੀ ਰਾਮਾਨੰਦ ਜੀ ਕੋਲੇ ਗਏ, ਰਾਮਾਨੰਦ ਜੀ ਚੱਲ ਕੇ ਆਏ, ਫਿਰ ਦੁੱਧ ਪੀਤਾ ਤੇ ਕੰਨ ਦੇ ਵਿੱਚ ਮੰਤਰ ਵੀ ਦੇ ਗਏ। ਉਦੋਂ ਮੰਤਰ ਦੀ ਪ੍ਰਥਾ ਸੀ, ਅੱਜ ਵੀ ਪ੍ਰਥਾ ਹੈ, ਸਾਰੀਆਂ ਸੰਪਰਤਾਂ ਚ ਅਲੱਗੋ ਅਲੱਗ ਹੈ। ਜਿਵੇਂ ਗੁਰੂ ਘਰਾਂ ਚ ਆਪਾਂ ਅੰਮ੍ਰਿਤ ਸਕਦੇ ਹਾਂ, ਤੇ ਬਾਕੀ ਜਿੰਨੀਆਂ ਪਰੰਪਰਾਵਾਂ ਸਨਾਤਨ ਧਰਮ ਹੈ, ਜੋ ਸਾਰੇ ਮੰਤਰ ਦੇਣ ਦੀ ਉੱਥੇ ਪ੍ਰਥਾ ਹੈ, ਤੇ ਗੁਰੂ ਮੰਤਰ ਦਿੱਤਾ ਜਾਂਦਾ ਕੰਨ ਦੇ ਵਿੱਚ, ਤੇ ਪਿਆਰੇ ਉਹ ਮੰਤਰ ਦੇ ਗਏ। ਤੇ ਰਵਿਦਾਸ ਮਹਾਰਾਜ ਜੀ ਬਚਪਨ ਦੇ ਵਿੱਚ ਅਲੱਗ ਰਹਿਣਾ ਸੰਸਾਰ ਤੋਂ, ਕਿਉਂਕਿ ਭਗਤਾਂ ਤੇ ਸਹਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਰੱਬ ਦੇ ਪਿਆਰੇ ਭਗਤ ਨੇ ਨਾ, ਸੰਤ ਨੇ, ਜਿਵੇਂ ਕਹਿੰਦੇ ਹੋਣ ਹਾਰ ਵਿਰਵਾਨ ਕੇ ਚਿਕਨੇ ਚਿਕਨੇ ਪਾਤ, ਕਹਿੰਦੇ ਜਿਹੜਾ ਬੂਟਾ ਹੋਣ ਹਾਰ ਵਧੀਆ ਕੁਆਲਿਟੀ ਦਾ ਹੁੰਦਾ ਨਾ, ਉਹਦੇ ਚਿਕਨੇ ਚਿਕਨੇ ਪੱਤੇ, ਉਹ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਕੁਆਲਿਟੀ ਦਾ ਬੂਟਾ। ਐਵੇਂ ਰਵਿਦਾਸ ਮਹਾਰਾਜ ਜੀ ਦਾ ਜੀਵਨ ਹੈ, ਉਹ ਬਚਪਨ ਤੋਂ ਹੀ ਸੰਸਾਰ ਤੋਂ ਅਲੱਗ ਰਹਿੰਦੇ ਨੇ, ਸੰਸਾਰ ਤੋਂ ਅਲੱਗ ਰਹਿੰਦੇ ਨੇ, ਜ਼ਿਆਦਾ ਸ਼ਰਾਰਤ ਨਹੀਂ ਕਰਦੇ, ਕਿਉਂਕਿ ਥੋੜਾ ਬੋਲੇ ਥਿਰ ਰਹੇ, ਕਹੇ ਅਗਮ ਕੀ ਬਾਤ, ਅਨਹਦ ਪੁਰਮੇ ਆਰਤੀ ਕਰਤੇ ਹੈ ਦਿਨ ਰਾਤ। ਕਹਿੰਦੇ ਜਿਹੜੇ ਬੰਦਗੀ ਵਾਲੇ, ਸਿਮਰਨ ਵਾਲੇ ਨੇ, ਉਹ ਜ਼ਿਆਦਾ ਨਹੀਂ ਬੋਲਦੇ, ਥੋੜਾ ਬੋਲਦੇ ਨੇ, ਕਿਉਂਕਿ ਥੋੜਾ ਬੋਲੇ ਥਿਰ ਰਹੇ। ਕਹਿੰਦੇ ਜਿਹੜੇ ਉਹ ਥੋੜਾ ਬੋਲਦੇ ਨੇ, ਥਿਰ ਰਹਿੰਦੇ ਨੇ, ਸ਼ਾਂਤ ਰਹਿੰਦੇ ਨੇ। ਤੇ ਰਵਿਦਾਸ ਮਹਾਰਾਜ ਜੀ ਬਚਪਨ ਦੇ ਵਿੱਚ ਹੀ ਉਹਨਾਂ ਦਾ ਸੁਭਾਅ ਐਸਾ, ਬੜੇ ਸ਼ਾਂਤ ਰਹਿੰਦੇ ਨੇ। ਮਾਤਾ ਪਿਤਾ ਇਹ ਸੋਚਦੇ ਨੇ ਵੀ ਇਹ ਵਾਲਾ ਬੋਲਦਾ ਨਹੀਂ, ਇਹ ਇਕੱਲਾ ਬੈਠਾ ਰਹਿੰਦਾ, ਤੇ ਕਈ ਵਾਰ ਮਨ ਦੇ ਵਿੱਚ ਬੜੀਆਂ ਸ਼ੰਕਾਵਾਂ ਵੀ ਪੈਦਾ ਹੁੰਦੀਆਂ ਨੇ, ਤੇ ਪਿਆਰੇ ਉਹ ਆਨੰਦ ਦੇ ਵਿੱਚ ਰਹਿੰਦੇ ਨੇ, ਬਿਲਕੁਲ ਗੰਭੀਰ ਰਹਿੰਦੇ ਨੇ। ਤੇ ਮਾਤਾ ਪਿਤਾ ਸੋਚਦੇ ਨੇ ਚਲੋ ਵੱਡਾ ਹੋ ਕੇ ਆਪਣੇ ਚਾਪੇ ਰਲ ਮਿਲ ਜਾਓ, ਜਿਉਂ ਜਿਉਂ ਇਹਨੇ ਵੱਡਾ ਹੋਣਾ ਹੈ ਨਾ, ਤਿਉਂ ਤਿਉਂ ਇਹਨੇ ਆਪਣੇ ਚਾਪੇ ਰਚ ਮਿਚ ਜਾਣਾ, ਹੋਰ ਥੋੜੇ ਜਿਹੇ ਵੱਡੇ ਹੋਏ। ਮਾਤਾ ਪਿਤਾ ਨੇ ਸੋਚਿਆ ਵੀ ਇਹਨਾਂ ਨੂੰ, ਕਿਉਂਕਿ ਪਹਿਲਾ ਸਮਾਂ ਇਹ ਸੀ ਪਿਤਾ ਪੁਰਖੀ ਜੋ ਕੰਮ ਕਰਦੇ ਸੀ ਬੱਚੇ ਉਹੀ ਕੰਮ ਕਰਦੇ ਸੀ, ਜੇ ਕੋਈ ਜੁੱਤੀਆਂ ਕੱਢਦਾ ਸੀ ਤਾਂ ਉਹਨਾਂ ਦੇ ਬੱਚੇ ਜੁੱਤੀਆਂ ਕੱਢਦੇ ਸੀ, ਜੇ ਕੋਈ ਲੁਹਾਰ ਸੀ ਉਹਦੇ ਬੱਚੇ ਲੁਹਾਰ ਪਣੇ ਦਾ ਕੰਮ ਕਰਦੇ ਸੀ, ਜੇ ਕੋਈ ਸਿੰਬਾ ਸੀ ਉਹ ਕੱਪੜੇ ਸਿਉਣ ਦਾ ਕੰਮ ਕਰਦਾ ਸੀ ਉਹਦੇ ਬੱਚੇ ਕੱਪੜੇ ਸਿਉਣ ਦਾ ਕੰਮ ਕਰਦੇ ਸੀ, ਜੇ ਕੋਈ ਨਾਈ ਸੀ ਉਹ ਹਜਾਮਤਾਂ ਕਰਦਾ ਸੀ ਲੋਕਾਂ ਦੇ ਨਹੁੰ ਕੱਟਦਾ ਸੀ ਹਜਾਮਤ ਕਰਦਾ ਸੀ ਤਾਂ ਉਹਦੇ ਜਿਹੜੇ ਬੱਚੇ ਸੀ ਉਹ ਉਹੀ ਕੰਮ ਕਰਦੇ ਸੀ। ਪਹਿਲਾਂ ਪਿਤਾ ਪੁਰਖੀ ਕੰਮ ਹੁੰਦਾ ਸੀ ਸੰਸਾਰ 'ਚ, ਹੁਣ ਉਹ ਚੀਜ਼ ਖਤਮ ਹੁੰਦੀ ਜਾ ਰਹੀ ਹੈ ਬਿਲਕੁਲ। ਤੇ ਰਵਿਦਾਸ ਮਹਾਰਾਜ ਜੀ ਦੇ ਪਿਤਾ ਜੀ ਕਹਿਣ ਲੱਗੇ ਵੀ ਹੁਣ ਬੱਚਾ ਵੱਡਾ ਹੋਣ ਲੱਗ ਗਿਆ। ਰਵਿਦਾਸ ਮਹਾਰਾਜ ਜੀ ਦੀ ਮਾਤਾ ਦੇ ਨਾਲ ਵਿਚਾਰ ਕਰਦੇ ਨੇ, ਕਹਿੰਦੇ ਹੁਣ ਇਹ ਵੱਡਾ ਹੋਣ ਲੱਗਿਆ ਇਹਨੂੰ ਆਪਾਂ ਆਪਣੇ ਕੰਮ ਚ ਲਾ ਲਈਏ। ਮਾਤਾ ਜੀ ਕਹਿਣ ਲੱਗੇ ਬਹੁਤ ਵਧੀਆ, ਬੱਚਿਆਂ ਨੂੰ ਕੰਮ ਚਲਾਉਣਾ ਚਾਹੀਦਾ। ਤੇ ਪਿਆਰੇ ਉਹ ਕਹਿਣ ਲੱਗੇ ਰਵਿਦਾਸ ਜੀ ਨੂੰ, ਬੇਟਾ ਤੂੰ ਐਂ ਕਰ, ਤੂੰ ਮੇਰੇ ਨਾਲ ਦੁਕਾਨ ਤੇ ਚੱਲਿਆ ਕਰ, ਦੁਕਾਨ ਤੇ ਬੈਠਿਆ ਕਰ। ਉਹ ਸਮਾਂ ਸੀ ਉਧਰਲੇ ਇਲਾਕੇ ਦਾ ਜਿਵੇਂ ਸੱਪਰੀ ਚ ਰਹਿੰਦੇ, ਕਿਉਂਕਿ ਉਧਰ ਅੱਜ ਵੀ ਲੋਕ ਬਹੁਤ ਮਾੜਾ ਜਿਹਾ ਅਲੱਗ ਜਾਓ ਕਾਸੀ ਤੋਂ, ਸੱਪਰਾਂ ਚ ਰਹਿੰਦੇ ਨੇ ਲੋਕ, ਛੋਟੇ ਛੋਟੀਆਂ ਜਿਹੀਆਂ ਦੁਕਾਨਾਂ ਸੱਪਰ ਪਾ ਕੇ, ਇਹਨਾਂ ਦਾ ਵੀ ਛੋਟਾ ਜਿਹਾ ਸੱਪਰ ਪਾਇਆ ਹੋਇਆ। ਬੇਟਾ ਤੂੰ ਮੇਰੇ ਨਾਲ ਜੁੱਤੀਆਂ ਦਾ ਕੰਮ ਕਰਿਆ ਕਰ। ਸਤ ਵਚਨ ਪਿਤਾ ਜੀ, ਕਿਉਂਕਿ ਜਿਹੜਾ ਬੱਚਾ ਸਿਆਣਾ ਹੁੰਦਾ ਆਗਿਆਕਾਰੀ ਹੁੰਦਾ ਉਹਦੇ ਤੇ ਮਾਂ ਪਿਓ ਬਹੁਤ ਖੁਸ਼ ਹੁੰਦੇ ਨੇ। ਤੁਸੀਂ ਕਦੇ ਦੇਖ ਲਓ ਆਪਣੇ ਘਰ ਦੇ ਵਿੱਚ ਬੱਚਾ ਆਗਿਆਕਾਰੀ ਹੋਵੇ ਸਿਆਣਾ ਹੋਵੇ ਤੇ ਮਾਤਾ ਪਿਤਾ ਕਿੰਨੇ ਖੁਸ਼ ਹੁੰਦੇ ਨੇ। ਬੱਚਾ ਪੜ੍ਹ ਕੇ ਵਧੀਆ ਨੰਬਰ ਲੈ ਕੇ ਆਵੇ ਜਾਂ ਘਰ ਦਾ ਕੰਮ ਨਾਲ ਹੱਥ ਵਟਾਵੇ, ਮਾਤਾ ਪਿਤਾ ਨੇ ਖੁਸ਼ ਹੋਣਾ ਹੀ ਹੈ ਨਾ। ਤੇ ਮਾਤਾ ਪਿਤਾ ਬਹੁਤ ਖੁਸ਼ ਨੇ। ਬੜੇ ਧਿਆਨ ਰੱਖੋ ਪਿਆਰਿਓ, ਕਿਉਂਕਿ ਆਪਾਂ ਨੂੰ ਇਹ ਸਮਾਂ ਬੜਾ ਔਖਾ ਮਿਲਿਆ। ਹਿੱਲ ਚੁੱਲ ਜੀ ਨਾ ਕਰੋ, ਮੈਂ ਦੇਖਿਆ ਹਿੱਲੀ ਚੁੱਲੀ ਜੇ ਜਾਂਦੇ ਨੇ, ਐ ਲੱਗਦਾ ਜਿਵੇਂ ਕਦੇ ਸੰਗਤ ਨਹੀਂ ਕਰੀ ਹੁੰਦੀ, ਕਿਉਂਕਿ ਸੰਗਤ ਵਾਲੇ ਜੀਬਾਂ ਦਾ ਪਹਿਲਾਂ ਪਤਾ ਲੱਗ ਜਾਂਦਾ। ਐ ਨਾ ਕਰਿਆ ਕਰੋ ਵੀ ਸਾਲ ਮਗਰੋਂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾ ਲਿਆ ਤੇ ਸੰਸਕਾਰ ਫੇਰ ਨਹੀਂ ਬਦਲਣੇ ਸਾਡੇ, ਤਾਂ ਰੋਜ਼ ਸੰਗਤ ਕਰੋ, ਧਿਆਨ ਉੱਥੇ ਲੈ ਕੇ ਆਓ। ਪਿਤਾ ਜੀ ਬੜੇ ਖੁਸ਼ ਹੋਏ, ਮੇਰਾ ਬੱਚਾ ਮੇਰੇ ਨਾਲ ਹੱਥ ਕੰਮ ਦੇ ਵਿੱਚ ਹੱਥ ਵਟਾਉਣ ਦੇ ਲਈ ਤਿਆਰ ਹੋ ਗਿਆ। ਤੇ ਅੱਜ ਵੀ ਇੱਦਾਂ ਹੀ ਹੈ, ਜੇ ਬੱਚਾ ਆਗਿਆਕਾਰੀ ਹੋਵੇ ਮਾਂ ਪਿਓ ਬਹੁਤ ਖੁਸ਼ ਹੁੰਦੇ ਨੇ। ਰਵਿਦਾਸ ਮਹਾਰਾਜ ਜੀ ਦੇ ਮਾਤਾ ਪਿਤਾ ਬਹੁਤ ਖੁਸ਼ ਹੋਏ। ਪਿਤਾ ਜੀ ਦੂਸਰੇ ਦਿਨ ਸਵੇਰੇ ਸਵੇਰੇ ਰਵਿਦਾਸ ਜੀ ਨੂੰ ਆਪਣੀ ਦੁਕਾਨ ਤੇ ਬਿਠਾ ਲਿਆ ਜਿੱਥੇ ਜੁੱਤੀਆਂ ਗੰਢਦੇ ਸੀ। ਪਿਤਾ ਜੀ ਦੱਸਦੇ ਨੇ, ਪੁੱਤ ਐਂ ਜੁੱਤੀ ਗੰਢ, ਮਾਤਾ ਪਿਤਾ ਸਿਖਾਉਂਦੇ ਆ ਨਾ ਬੱਚਿਆਂ ਨੂੰ ਏਦਾਂ ਜੁੱਤੀ ਗੰਢ। ਰਵਿਦਾਸ ਜੀ ਮਹਾਰਾਜ ਉਹ ਮਿੰਟ ਚ ਕੱਢ ਦਿੰਦੇ ਨੇ। ਪਿਤਾ ਜੀ ਬੜੇ ਖੁਸ਼ ਹੁੰਦੇ ਨੇ, ਇਹ ਤਾਂ ਸਿੱਖਿਆ ਸਿਖਾਇਆ ਹੀ ਹੈ। ਫਿਰ ਨਵੀਂ ਜੁੱਤੀ ਬਣਾਉਣੀ ਸਿਖਾਉਂਦੇ ਨੇ, ਉਹ ਨਾਲ ਦੀ ਨਾਲ ਬਣਾ ਦਿੰਦੇ ਨੇ। ਮਾਤਾ ਪਿਤਾ ਨੂੰ ਤਾਂ ਇੰਨਾ ਹੀ ਹੁੰਦਾ ਨਾ, ਬੜੇ ਖੁਸ਼ ਹੁੰਦੇ ਨੇ, ਇਹ ਤਾਂ ਪਹਿਲੇ ਸਿੱਖਿਆ ਸਿਖਾਇਆ, ਇਹਨੂੰ ਤਾਂ ਸਾਰਾ ਕੁਝ ਆਉਂਦਾ। ਪਿਤਾ ਨੂੰ ਦੁੱਗਣਾ ਚਾਉ ਚੜ੍ਹ ਗਿਆ, ਮੇਰਾ ਪੁੱਤ ਸਭ ਜਾਣਦਾ, ਮੇਰੇ ਵਾਲਾ ਕੰਮ ਸਭ ਛੇਤੀ ਸਿੱਖ ਗਿਆ, ਇਹਨੂੰ ਟਾਈਮ ਨਹੀਂ ਲੱਗਿਆ। ਪਿਤਾ ਬਹੁਤ ਖੁਸ਼ ਹੈ ਤੇ ਦੋ ਜੋੜੇ ਤਿਆਰ ਕਰੇ, ਦੋ ਜੋੜੇ। ਤੇ ਪਿਤਾ ਜੀ ਕਹਿਣ ਲੱਗੇ, ਬੇਟਾ ਦੋ ਚਾਰ ਦਿਨਾਂ ਮਗਰੋਂ ਮੈਂ ਚੱਲਿਆ ਬਾਜ਼ਾਰ ਤੇ ਤੂੰ ਨਾ ਆ ਜੋੜੇ ਜੇ ਕੋਈ ਆਇਆ ਵੇਚ ਦੀ ਤੇ ਜੇ ਕੋਈ ਆਇਆ ਉਹਦੇ ਜੋੜੇ ਗੰਢ ਦੀ। ਸਤ ਵਚਨ ਪਿਤਾ ਜੀ। ਹੁਣ ਪਿਆਰਿਓ ਜਿਹੜੇ ਬੰਦਗੀ ਵਾਲੇ ਨੇ, ਸਿਮਰਨ ਵਾਲੇ ਨੇ, ਜਿਹੜੇ ਪਰਮਾਤਮਾ ਦੇ ਰੂਪ ਨੇ, ਜਿਨ੍ਹਾਂ ਦੇ ਅੰਦਰ ਪਰਮਾਤਮਾ ਰਮਿਆ ਹੋਇਆ ਹੈ, ਉਹਨਾਂ ਦੀ ਸੋਚ ਦਾ ਤੇ ਸੰਸਾਰੀ ਬੰਦੇ ਦੀ ਸੋਚ ਦਾ ਬਹੁਤ ਫਰਕ ਹੁੰਦਾ। ਹੁਣ ਰਵਿਦਾਸ ਜੀ ਮਹਾਰਾਜ ਨੂੰ ਦੁਕਾਨ ਤੇ ਬਿਠਾ ਕੇ ਪਿਤਾ ਜੀ ਤਾਂ ਚਲੇ ਗਏ। ਹੁਣ ਬਾਅਦ ਦੇ ਵਿੱਚ ਨਾ ਇੱਕ ਗਰੀਬ ਵਿਅਕਤੀ ਜਿਹੜਾ ਪੈਰਾਂ ਤੋਂ ਨੰਗਾ, ਸਿਰ ਤੋਂ ਵੀ ਨੰਗਾ, ਉਧਰ ਤੁਸੀਂ ਦੇਖਦੇ ਹੋ ਵਿਚਾਰੇ ਗਰੀਬ ਲੋਕ ਨੇ, ਗਰਮੀ ਦਾ ਮਹੀਨਾ, ਉਹ ਨੰਗੇ ਪੈਰੀ ਤਪਦੀ ਰੇਤ ਤੇ ਤੁਰਿਆ ਜਾਂਦਾ। ਰਵਿਦਾਸ ਮਹਾਰਾਜ ਜੀ ਨੂੰ ਤਰਸ ਆਇਆ, ਦਇਆ ਆਇਆ, ਕਿਉਂਕਿ ਦਇਆ ਧਰਮ ਦਾ ਮੂਲ ਹੈ। ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਸੋਡੀਏ ਜਬ ਲੱਕ ਘਟਮੇ ਪ੍ਰਾਣ ਪ੍ਰਾਣ। ਕਹਿੰਦੇ ਦਇਆ ਤੋਂ ਧਰਮ ਸ਼ੁਰੂ ਹੁੰਦਾ ਪਿਆਰੀ, ਇਹ ਗੱਲ ਚੇਤੇ ਰੱਖੇ। ਜਿਹਦੇ ਅੰਦਰ ਦਇਆ ਨੀ, ਦਇਆ ਬਿਨ ਸਿੱਧ ਕਸਾਈ। ਕਹਿੰਦੇ ਜਿਹਦੇ ਅੰਦਰ ਦਇਆ ਹੈ ਨੀ, ਭਾਵੇਂ ਸਿੱਧ ਵੀ ਕਿਉਂ ਨਾ ਹੋਵੇ ਉਹ ਵੀ ਕਸਾਈ ਹੈ। ਜਿੱਡੀ ਮਰਜ਼ੀ ਤਾਕਤ ਹੋਵੇ ਉਹਦੇ ਅੰਦਰ, ਦਇਆ ਹੋਣੀ ਜ਼ਰੂਰੀ ਹੈ। ਤੇ ਰਵਿਦਾਸ ਮਹਾਰਾਜ ਜੀ ਨੇ ਦੇਖਿਆ ਇਹ ਵਿਚਾਰਾ ਨੰਗੇ ਪੈਰੀ ਜਾਂਦਾ ਹੈ। ਆਵਾਜ਼ ਮਾਰੀ ਆਇਓ ਜੀ ਆਇਓ, ਕੋਲੇ ਆਏ। ਛੋਟੀ ਉਮਰ ਹੈ ਰਵਿਦਾਸ ਮਹਾਰਾਜ ਦੀ। ਕਹਿਣ ਲੱਗੇ ਤੁਹਾਡੇ ਪੈਰ ਨਹੀਂ ਮੱਚਦੇ। ਕਹਿਣ ਲੱਗੇ ਮੱਚਦੇ ਆ, ਹੁਣ ਕਰੀਏ ਕਿ ਗਰੀਬ ਆ, ਜੁੱਤੀ ਲੈ ਨਹੀਂ ਸਕਦੇ। ਲੋਕਾਂ ਕੋਲੇ ਪੈਸਾ ਨਹੀਂ ਸੀ ਹੁੰਦਾ, ਹੁਣ ਤਾਂ ਬੜੇ ਬ੍ਰਾਂਡਡ ਪਾਉਂਦੇ ਨੇ ਲੋਕ। ਪਹਿਲਾਂ ਪੈਸਾ ਨਹੀਂ ਸੀ ਹੁੰਦਾ, ਜੁੱਤੀ ਨਹੀਂ ਸੀ ਲੈ ਸਕਦੇ। ਸਾਲ ਦੇ ਵਿੱਚ ਇੱਕ ਇੱਕ ਸੂਟ ਮਸਾਂ ਸਮਾਉਂਦੇ ਸੀ ਲੋਕ, ਅਸੀਂ ਦੇਖੇ। ਅਤੇ ਹੁਣ ਹੁਣ ਤਾਂ ਘਰ ਵਿੱਚ ਵਿਕ ਜਾਵੇ, ਭਾਵੇਂ ਹਰ ਫੰਕਸ਼ਨ 'ਤੇ ਨਵਾਂ ਚਾਹੀਦਾ। ਕਿਸੇ ਦਾ ਕੋਈ ਮਰ ਵੀ ਜਾਵੇ ਨਾ, ਮਰ ਉਹਦੇ ਭੋਗ 'ਤੇ ਜਾਣ ਨੂੰ ਵੀ ਨਵਾਂ ਸੂਟ ਚਾਹੀਦਾ। ਇੱਦਾਂ ਦਾ ਸੰਸਾਰ ਹੋ ਗਿਆ। ਰਵਿਦਾਸ ਜੀ ਮਹਾਰਾਜ ਕਹਿੰਦੇ ਤੇਰੇ ਪੈਰ ਨਹੀਂ ਮੱਚਦੇ। ਕਹਿਣ ਲੱਗਿਆ ਮੱਚਦੇ ਨੇ, ਕਰਾਂ ਕਿ ਜੁੱਤੀ ਨਹੀਂ ਲੈ ਸਕਦਾ। ਰਵਿਦਾਸ ਮਹਾਰਾਜ ਕਹਿੰਦੇ ਆ ਪਾ ਜੁੱਤੀ, ਆ ਪਾ ਜੁੱਤੀ। ਜੁੱਤੀ ਉਹਦੇ ਪਵਾਤੀ, ਉਹ ਬੜਾ ਖੁਸ਼ ਹੋਇਆ। ਕਿਸੇ ਭੁੱਖੇ ਨੂੰ ਰੋਟੀ ਮਿਲ ਜੇ, ਕਿਸੇ ਜ਼ਰੂਰਤਮੰਦ ਨੂੰ ਚੀਜ਼ ਮਿਲ ਜੇ, ਅਤੇ ਪਿਆਰੇ ਫਿਰ ਉਹ ਅਸੀਸਾਂ ਦਿੰਦਾ। ਅਸੀਸਾਂ ਉਹਦੀਆਂ ਮਿਲਦੀਆਂ ਨੇ ਅਸੀਸਾਂ। ਪਰ ਅਸੀਂ ਤਾਂ ਰੱਜੇ ਹੋਏ ਨੂੰ ਪਵਾਉਣੇ ਆ, ਅਸੀਂ ਤਾਂ ਲੰਗਰ ਲਾਉਣੇ ਆ। ਜਦੋਂ ਕੋਈ ਪੁਰਬ ਚੱਲਦਾ ਹੋਵੇ ਨਾ, ਲੰਗਰ ਲਾ ਲੈਂਦੇ ਆ। ਫਿਰ ਅਸੀਂ ਘੇਰ ਘੇਰ ਕੇ ਟਾਇਰ ਸਿੱਟ ਸਿੱਟ ਕੇ ਧੱਕੇ ਨਾਲ ਖਵਾਉਣੇ ਆ, ਭਾਵੇਂ ਤਿੰਨ ਜਗ੍ਹਾ ਖਾ ਕੇ ਆਇਆ ਹੋਵੇ ਕਿਸੇ। ਅਤੇ ਜੇ ਘਰੇ ਕੋਈ ਆ ਜਾਵੇ ਨਾ ਭੁੱਖਾ ਸਾਡੇ ਦਰਾਂ 'ਚ, ਉਹਨੂੰ ਪਤਾ ਕੀ ਬੋਲਦੀਆਂ? ਕਮਾ ਕੇ ਖਾਣਾ, ਤੇਰੇ ਹੱਥ ਟੁੱਟੇ ਹੋਏ ਨੇ। ਸਾਡੀ ਬਿਰਤੀ ਇਹ ਹੈ ਪਿਆਰੇ, ਬੁਰਾ ਨਾ ਮੰਨਿਓ ਕੋਈ। ਜਦੋਂ ਕੋਈ ਦਿਨ ਆ ਗਿਆ, ਹੁਣ ਜੂਨ ਦਾ ਮਹੀਨਾ ਆਊਗਾ, ਬੜੀਆਂ ਸਵੀਲਾਂ, ਟਾਇਰ ਛੱਡ ਕੇ ਰੁੱਖ ਤੋਂ ਪਾਣੀ ਪੀ ਧੱਕੇ ਨਾਲੇ। ਜਿਹਨੂੰ ਪਿਆਸ ਲੱਗੀ ਹੁੰਦੀ ਹੈ ਉਹ ਤਾਂ ਪਾਣੀ ਲੱਭਦਾ ਫਿਰਦਾ ਹੁੰਦਾ। ਬਾਕੀ ਜੂਨ ਦੇ ਮਹੀਨੇ 'ਚ ਕਿਸੇ ਨੂੰ ਪਿਆਸ ਨਹੀਂ ਲੱਗਦੀ, ਉੱਦਾਂ ਹੀ ਲੱਗਦੀ ਹੈ। ਅਤੇ ਪਿਆਰਿਓ, ਜਿਹਨੂੰ ਜ਼ਰੂਰਤ ਹੈ ਸਮੇਂ ਦੇ ਨਾਲ, ਰਵਿਦਾਸ ਜੀ ਨੇ ਦੇਖਿਆ ਇਹਨੂੰ ਜ਼ਰੂਰਤ ਹੈ, ਪੈਰਾਂ 'ਚ ਜੁੱਤੀ ਪਵਾਤੀ, ਬੜਾ ਖੁਸ਼ ਹੋਇਆ, ਅਸੀਸਾਂ ਦਿੰਦਾ ਜਾਂਦਾ ਹੈ। ਇੰਨੇ ਨੂੰ ਇੱਕ ਮਹਾਤਮਾ ਆ ਗਿਆ, ਕਿਉਂਕਿ ਉੱਥੇ ਕਾਸੀ ਹੈ, ਵਿੱਦਿਆ ਦਾ ਕੇਂਦਰ ਹੈ, ਬੜੇ ਮਹਾਤਮਾ ਉੱਥੇ ਰਹਿੰਦੇ ਨੇ, ਪੜ੍ਹਦੇ ਨੇ, ਸਾਧੂ ਮਹਾਤਮਾ ਉੱਥੇ ਆਉਂਦੇ ਰਹਿੰਦੇ ਨੇ। ਇੱਕ ਮਹਾਤਮਾ ਆਇਆ ਬਰਖਤ, ਪੈਰਾਂ 'ਚ ਉਹਦੇ ਜੁੱਤੀ ਹੈ ਨਹੀਂ, ਉਹ ਲੰਘਿਆ ਜਾਂਦਾ, ਉਹ ਵੀ ਤੱਤੀ ਰੇਤੇ ਤੁਰਿਆ ਜਾਂਦਾ। ਅਤੇ ਰਵਿਦਾਸ ਜੀ ਨੇ ਦੇਖਿਆ ਵੀ ਇਹ ਜੁੱਤੀ ਇਹਦੇ ਪਾਈ ਨਹੀਂ ਹੋਈ, ਇਹਦੇ ਪੈਰ ਮੱਚਦੇ ਹੋਣਗੇ। ਕਿਉਂਕਿ ਆਪਣੀ ਆਪਣੀ ਸੋਚ ਹੈ ਨਾ, ਆਪਣੀ ਆਪਣੀ ਸੋਚ ਤਾਂ ਇਹੋ ਜਿਹੀ ਹੁੰਦੀ ਹੈ, ਭਾਵੇਂ ਸੰਸਾਰ ਭੁੱਖਾ ਮਰ ਜਾਵੇ, ਆਪਣਾ ਪੇਟ ਪਹਿਲਾਂ ਭਰਨਾ ਚਾਹੀਦਾ, ਫਿਰ ਦੇਖਾਂਗੇ। ਪਰ ਜਿਹੜੇ ਰੱਬ ਦੇ ਪਿਆਰੇ ਬੰਦੇ ਆ, ਐਵੇਂ ਨਹੀਂ ਪੂਜ ਰਹੇ ਅਸੀਂ ਉਹਨਾਂ ਨੂੰ, ਆਹੀ ਗੁਣਾ ਕਰਕੇ ਪੂਜ ਰਹੇ ਹਾਂ। ਇੱਥੇ ਪਿਆਰੇ ਚਿੱਤਰਾਂ ਦੀ ਪੂਜਾ ਨਹੀਂ ਹੁੰਦੀ, ਚਰਿੱਤਰਾਂ ਦੀ ਪੂਜਾ ਹੁੰਦੀ ਹੈ, ਇਹ ਚੇਤੇ ਰੱਖਿਓ। ਫੋਟੋਆਂ ਤਾਂ ਸਾਡੀਆਂ ਵੀ 50-50 ਲੱਖ ਘਰ 'ਚ ਲਾਈਆਂ ਹੋਣਗੀਆਂ, ਐਲਬਮਾਂ ਬਣੀਆਂ ਪਈਆਂ ਨੇ, ਐਂ ਲੰਘਾ ਦਿੰਦਾ ਲਾ ਦੇਖਣ ਵੇਲੇ ਵੀ। ਅਤੇ ਰਵਿਦਾਸ ਜੀ ਨੂੰ ਜੇ ਕਿਤੇ ਮਿਲ ਜਾਣ, ਐਂ ਮੱਥਾ ਟੇਕਦਾ ਬੰਦਾ। ਉਹਨਾਂ ਦੀ ਫੋਟੋ ਦੀ ਪੂਜਾ ਨਹੀਂ ਹੁੰਦੀ, ਉਹਨਾਂ ਦੇ ਚਿੱਤਰ ਦੀ ਪੂਜਾ ਨਹੀਂ ਹੁੰਦੀ, ਉਹਨਾਂ ਦੇ ਚਰਿੱਤਰ ਦੀ ਪੂਜਾ ਹੁੰਦੀ ਹੈ ਕਿ ਉਹਨਾਂ ਨੇ ਜੀਵਨ ਦੇ ਵਿੱਚ ਕਿਹੋ ਜਿਹਾ ਜੀਵਨ ਰੱਖਿਆ। ਅਤੇ ਉਹਨਾਂ ਨੂੰ ਫਿਰ ਪ੍ਰਣਾਮ ਹੁੰਦੀ ਹੈ ਜਿਨ੍ਹਾਂ ਦਾ ਇਹੋ ਜਿਹਾ ਜੀਵਨ ਹੁੰਦਾ ਹੈ। ਹੁਣ ਸਾਧੂ ਆਇਆ, ਸਾਧੂ ਨੂੰ ਵੀ ਜੋੜਾ ਪਵਾਤਾ, ਉਹ ਵੀ ਅਸੀਰਵਾਦ ਦਿੰਦਾ ਗਿਆ, ਖੁਸ਼ੀਆਂ ਦਿੰਦਾ ਗਿਆ। ਆਪਾਂ ਪੜ੍ਹਦੇ ਜ਼ਰੂਰ ਹੈ, ਜੇ ਕੋਈ ਚਾਰ ਪਦਾਰਥ ਮੰਗ ਹੈ ਸਾਧ ਜਨਾ ਕੀ
ਸੇਵਾ
ਸੇਵਾ ਲੱਗੇ। ਕਹਿੰਦੇ ਜਿਹਨੂੰ ਚਾਰ ਪਦਾਰਥਾਂ ਦੀ ਲੋੜ ਹੈ ਉਹ ਸਾਧੂਆਂ ਦੀ ਸੇਵਾ ਕਰ ਲਵੇ। ਮੈਂ ਨਹੀਂ ਕਹਿੰਦਾ, ਸਤਿਗੁਰੂ ਜੀ ਕਹਿੰਦੇ ਨੇ ਬਾਣੀ 'ਚ। ਅਤੇ ਪਿਆਰਿਓ, ਰਵਿਦਾਸ ਮਹਾਰਾਜ ਜੀ ਨੇ ਜੋੜੇ ਪਵਾਤੇ। ਇੰਨੇ ਨੂੰ ਥੋੜ੍ਹੀ ਦੇਰ ਬਾਅਦ ਪਿਤਾ ਜੀ ਆ ਗਏ। ਛੋਟੀ ਜਿਹੀ ਦੁਕਾਨ ਸੀ, ਸਪਰ ਸੀ, ਦੋ ਜੋੜੇ ਪਏ ਸੀ, ਦੇਖਿਆ ਹੈ ਨਹੀਂ। ਕਹਿਣ ਲੱਗੇ ਜੋੜੇ, ਕਹਿਣ ਲੱਗੇ ਦੇਤੇ। ਕਹਿਣ ਲੱਗੇ ਅੱਛਾ, ਪਹਿਲੇ ਦਿਨ ਬੈਠੇ ਹਾਂ, ਇੱਕ ਦਿਨ 'ਚ ਦੋ ਵੇਚਤੇ। ਕਹਿਣ ਲੱਗੇ ਹਾਂ ਪਿਤਾ ਜੀ, ਦੋ ਹੀ ਦੇਤੇ। ਅੱਛਾ ਫਿਰ ਕਿੰਨੇ ਦੇ ਵਿੱਚ ਇਹ ਮੁਨਾਫ਼ਾ ਵਧੀਆ ਲਿਆ? ਕਹਿਣ ਲੱਗੇ ਪਿਤਾ ਜੀ ਐਸਾ ਮੁਨਾਫ਼ਾ ਲਿਆ ਮੈਂ ਦੱਸ ਹੀ ਨਹੀਂ ਸਕਦਾ ਸਰ। ਅੱਛਾ ਇੰਨਾ ਕਿੰਨਾ ਕੁ? ਉਦੋਂ ਪੰਜ ਦੋ ਚਾਰ ਪੈਸੇ ਦੀ ਜੁੱਤੀ ਹੋਣੀ ਆ, ਦੋ ਚਾਰ ਦਮੜਿਆਂ ਦੀ। ਪਿਤਾ ਨੇ ਸੋਚਿਆ ਪੰਜ ਦਮੜਿਆਂ ਦੀ ਵੇਚਤੀ ਹੋਊਗੀ, ਇੰਨੀ ਉਹ ਗੱਲ ਹੋਣੀ ਹੈ ਨਾ। ਪੁੱਤਰ ਕਿੰਨੇ ਦੀ ਵੇਚੀ? ਕਹਿਣ ਲੱਗਿਆ ਪੈਸੇ ਪੂਸੇ ਤਾਂ ਨਹੀਂ ਮੈਂ ਲਏ, ਮੈਂ ਅਸੀਸਾਂ ਲੈ ਲਈਆਂ। ਕੀ? ਇੱਕ ਵਿਚਾਰਾ ਨੰਗਾ ਜਾਂਦਾ ਸੀ, ਗਰੀਬ ਬੰਦਾ ਸੀ, ਉਹਦੇ ਪਵਾਤੀ, ਇੱਕ ਸਾਧੂ ਦੇ ਪਵਾਤੀ, ਉਹ ਇੰਨੀਆਂ ਢੇਰ ਸਾਰੀਆਂ ਅਸੀਸਾਂ ਦੇ ਕੇ ਚਲੇ ਗਏ। ਪਿਤਾ ਜੀ ਕ੍ਰੋਧ ਹੋ ਗਏ, ਉਹ ਤੂੰ ਲਟਾਉਣਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨਾ, ਉਹਨਾਂ ਨੂੰ 20 ਰੁਪਈਏ ਦਿੱਤੇ ਪਿਤਾ ਨੇ, 20 ਰੁਪਈਏ। ਚੱਲ ਤੂੰ ਵਪਾਰ ਕਰ, ਤੈਨੂੰ ਵੀ ਕੁਝ ਸਮਝ ਆਵੇ, ਤੈਨੂੰ ਵੀ ਕੁਝ ਸੋਝੀ ਆਵੇ ਕੁਝ ਕਰਨ ਦੀ। 20 ਰੁਪਏ ਦੇਤੇ ਜਾਂ ਵਪਾਰ ਕਰਕੇ ਆ। ਗੁਰੂ ਨਾਨਕ ਪਾਤਸ਼ਾਹ ਜਾ ਰਹੇ ਨੇ, ਰਸਤੇ ਦੇ ਵਿੱਚ ਇੱਕ ਮੰਡਲੀ ਬੈਠੀ ਹੈ, ਮਾਲਾ ਫੇਰਦੇ ਨੇ ਸਾਧੂ ਬੰਦਗੀ ਅੱਗੇ ਨਾ ਸਾਧੂਆਂ ਦੀਆਂ ਮੰਡਲੀਆਂ ਚੱਲਿਆ ਕਰਦੀਆਂ, ਹੁਣ ਤਾਂ ਨਹੀਂ ਸਾਧੂ ਲੱਭੇ ਮਿਲਦੇ ਕਿਉਂਕਿ ਅੱਜ ਦੇ ਸਮੇਂ 'ਚ ਸਾਧੂ ਵੀ ਨਹੀਂ ਛੇਤੀ ਕੋਈ ਬਣਦਾ। ਵਾਸਤਵ ਦੇ ਵਿੱਚ ਜਿਹਨੂੰ ਸਾਧੂ ਕਹਿੰਦੇ ਆ, ਕੀਰਤਨ ਵਾਲੇ ਤਾਂ ਬਹੁਤ ਬਣ ਜਾਣਗੇ ਵੀ ਚੜਾਵਾ ਬਹੁਤ ਚੜ੍ਹਦਾ, ਪਰ ਮਾਲਾ ਫੇਰਨ ਵਾਲਾ ਬੰਦਗੀ ਵਾਲਾ ਸਾਧੂ ਨਹੀਂ ਮਿਲਦਾ ਅੱਜ ਦੇ ਸਮੇਂ 'ਚ। ਗੱਲ ਸਮਝਿਓ ਪਿਆਰਿਓ, ਕੀਰਤਨ ਵਾਲੇ ਤਾਂ ਬਹੁਤ ਮਿਲ ਜਾਣਗੇ ਵੀ ਸੋਹਣੇ, ਆਮਦਨ ਬਹੁਤ ਹੋ ਜਾਂਦੀ ਹੈ, ਕੋਈ ਉਹ ਨਹੀਂ ਗੱਲ, ਘੰਟਾ ਕੀਰਤਨ ਕਰੋ ਪੈਸੇ ਪੈਸੇ ਨੇ ਹਰ ਇੱਕ ਬੰਦਾ, ਉਹ ਚੀਜ਼ ਅਲੱਗ ਹੈ। ਪਰ ਜਿਹੜੇ ਬੰਦਗੀ ਵਾਲੇ ਬ੍ਰਖਤ ਮਹਾਤਮਾ ਜਿਹੜੇ ਪੈਸੇ ਨੂੰ ਹੱਥ ਵੀ ਨਹੀਂ ਲਾਉਂਦੇ, ਤੁਹਾਡੇ 'ਚੋਂ ਬਜ਼ੁਰਗਾਂ ਨੇ ਦੇਖੇ ਹੋਣਗੇ ਜਿਵੇਂ ਇੱਧਰ ਰਾਜਗੜ੍ਹ ਆਉਂਦੇ ਨੇ, ਕਾਫੀ ਪਿੰਡਾਂ ਦੇ ਵਿੱਚ ਬ੍ਰਖਤ ਮਹਾਤਮਾ ਮਿਲਦੇ ਨੇ ਕਿਤੇ ਕਿਤੇ ਕੁਟੀਆਵਾਂ ਦੇ ਵਿੱਚ, ਨਾ ਉਹਨਾਂ ਨੇ ਕੋਈ ਚੀਜ਼ ਰੱਖਣੀ ਹੈ ਫਾਲਤੂ, ਨਾ ਫਾਲਤੂ ਕੱਪੜਾ ਰੱਖਣਾ ਹੈ, ਨਾ ਕੋਲੇ ਪੈਸੇ ਨੂੰ ਹੱਥ ਲਾਉਣਾ ਹੈ, ਸਿਰਫ ਬਸ ਪਰਮਾਤਮਾ ਦੇ ਆਸਰੇ ਬੰਦਗੀ ਕਰਨੀ ਹੈ। ਜੇ ਕੋਈ ਭੋਜਨ ਦੇ ਗਿਆ ਤਾਂ ਸੱਕ ਲੈਣਾ, ਨਹੀਂ ਉਹ ਵੀ ਨਹੀਂ ਅਸੀਸਾ ਕਰਨੀ। ਜਿਵੇਂ ਮਹਾਰਾਜ ਪੂਰਨਦਾਸ ਜੀ ਰਹਿੰਦੇ ਸੀ ਆਲਮਗੀਰ ਜਿੱਥੇ ਦਾਸ ਰਹਿੰਦਾ, ਉਹਨਾਂ ਨੇ ਕੁਟੀਆ ਦੇ ਵਿੱਚ ਹੀ ਰਹਿਣਾ, ਪਿੰਡ ਨਹੀਂ ਜਾਣਾ, ਜੇ ਕੋਈ ਪ੍ਰਸ਼ਾਦਾ ਦੇ ਗਿਆ ਤਾਂ ਸੱਕ ਲਿਆ, ਨਹੀਂ ਨੰਦ ਨਾਲ ਭਜਨ ਕਰਨਾ। ਅੱਠ ਅੱਠ ਦਿਨ ਨਹੀਂ ਕੋਈ ਭੋਜਨ ਦੇ ਕੇ ਗਿਆ, ਕੋਈ ਗੱਲ ਨਹੀਂ, ਕੋਈ ਗਿਲਾ ਨਹੀਂ। ਤੇ ਪਿਆਰਿਓ, ਐਸੇ ਬ੍ਰਖਤ ਮਹਾਤਮਾ ਦੀ ਮੰਡਲੀ ਪੈਦਲ ਘੁੰਮਦੀਆਂ ਹੁੰਦੀਆਂ ਮੰਡਲੀਆਂ, ਜਿਹੜੇ ਨਗਰ 'ਚ ਜਾਣਾ, ਲੋਕਾਂ ਨੇ ਸੇਵਾ ਕਰਨੀ, ਉਹਨਾਂ ਨੂੰ ਭੋਜਨ ਪਾਣੀ ਸਿਖਾਉਣਾ, ਇੱਕ ਮੰਡਲੀ ਰਸਤੇ ਦੇ ਵਿੱਚ ਬੈਠੀ ਹੈ ਮਹਾਤਮਾ ਦੀ, ਕਿਹੋ ਜਿਹੇ ਜਿਹਨਾਂ ਸਾਸ ਗ੍ਰਾਸ ਨਾ ਵਿਸਰੈ, ਹਰਨਾਮਾ ਮਨ ਮੰਤ ਧਨ ਸਸਈ ਨਾਨਕਾ ਪੂਰਨ ਸੋਈ
ਸੰਤ।
ਐਸੇ ਬੰਦਗੀ ਵਾਲੇ ਮਹਾਤਮਾ ਬੈਠੇ ਨੇ। ਗੁਰੂ ਨਾਨਕ ਪਾਤਸ਼ਾਹ ਪੱਗ ਡੰਡੀ ਸੀ ਤੁਰੇ ਜਾਂਦੇ ਸੀ, ਜਾਂਦੇ ਸੀ ਵਪਾਰ ਕਰਨ ਵਾਸਤੇ, ਦੇਖਿਆ ਮਹਾਤਮਾ ਬੈਠੇ ਨੇ, ਸੋਚਿਆ ਵੀ ਵਪਾਰ ਕਰੂੰਗਾ, ਕਿਉਂਕਿ ਗੁਰੂ ਪੀਰ ਕਰਮ ਕਰਦੇ ਨੇ ਤਾਂ ਜੋ ਉਹ ਚਾਲੀ ਤੇ ਸੰਸਾਰ ਚੱਲੇ ਨੇ। ਗੁਰੂਆਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਵੈਸੇ, ਉਹ ਤਾਂ ਸ੍ਰਿਸ਼ਟੀ ਦੇ ਮਾਲਕ ਹੁੰਦੇ ਹੈ, ਜੋ ਮਰਜ਼ੀ ਕਰ ਸਕਦੇ ਹੈ, ਪਰ ਉਹ ਸੰਸਾਰ ਦੇ ਵਿੱਚ ਚਾਲੀ ਚਲਾ ਕੇ ਜਾਂਦੇ ਨੇ। ਇਕੱਲੀ ਬਾਣੀ ਪੜ੍ਹਨੀ ਨਹੀਂ, ਬਾਣੀ ਮੰਨਣੀ ਹੈ ਪਿਆਰਿਓ, ਗੁਰੂਆਂ ਦੇ ਬਚਨ ਮੰਨਣੇ ਹੈ, ਉਹਨਾਂ ਦਾ ਜੀਵਨ ਪੜ੍ਹਨਾ ਹੈ। ਅੱਜ ਦਾ ਜਿਹੜਾ ਸਮਾਂ ਹੋ ਗਿਆ ਨਾ, ਜਿਹੜੇ ਸਾਡੇ ਪ੍ਰਚਾਰਕ ਵੀ ਨੇ, ਉਹ ਸਿਰਫ ਤੇ ਸਿਰਫ ਉਹੀ ਦੋ ਤੁਕਾਂ ਲੈ ਕੇ ਉਹਨਾਂ ਨੇ ਵਿਆਖਿਆ ਕਰਨੀ ਹੈ ਜਿਹਦੇ ਨਾਲ ਦੂਜੇ ਦੀ ਕਾਟ ਹੋਵੇ ਵੱਧ ਤੋਂ ਵੱਧ। ਆਹ ਮਾੜੇ ਨੇ ਗੁਰੂ ਆਹ ਕਹਿੰਦੇ ਨੇ, ਆਹ ਮਾੜੇ ਨੇ, ਕਬੀਰ ਸਾਹਿਬ ਮਹਾਰਾਜ ਦੀ ਬਾਣੀ ਲੈ ਲੈਣੀ ਹੈ, ਪਰ ਵਾਸਤਵ ਦੇ ਵਿੱਚ ਜਿਹੜੇ ਗੁਰੂ ਪੀਰਾਂ ਦੀ ਬਾਣੀ ਹੈ ਉਹਨਾਂ ਦਾ ਜੀਵਨ ਪੜ੍ਹਨਾ ਜ਼ਰੂਰੀ ਹੈ। ਜਿਵੇਂ ਰਵਿਦਾਸ ਮਹਾਰਾਜ ਜੀ ਨੇ ਨਾ, ਰਵਿਦਾਸ ਮਹਾਰਾਜ ਜੀ ਦਾ ਜੀਵਨ ਪੜ੍ਹਨਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਹਨਾਂ ਦੇ ਜੀਵਨ ਤੋਂ ਸਾਨੂੰ ਸੇਧ ਆਉਂਦੀ ਹੈ, ਉਹਨਾਂ ਦੇ ਜੀਵਨ ਤੋਂ ਸਾਨੂੰ ਸਮਝ ਆਉਂਦੀ ਹੈ ਵੀ ਜਿਹੋ ਜਿਹਾ ਗੁਰੂ ਪੀਰਾਂ ਦਾ ਜੀਵਨ ਅਸੀਂ ਵੀ ਉਹੋ ਜਿਹਾ ਬਣਾਈਏ। ਜੋ ਚੇਲਾ ਸਤਿਗੁਰ ਕਾ ਹੋਈ ਹਮਰੀ ਚਾਲ ਚੱਲੇਗਾ ਸੋਈ। ਜਿਹੜਾ ਅਨੁਆਈ ਹੈ ਨਾ, ਜੇ ਅੱਜ ਅਸੀਂ ਰਵਿਦਾਸ ਮਹਾਰਾਜ ਦੇ ਅਨੁਆਈ ਹਾਂ, ਕੋਈ ਕਬੀਰ ਸਾਹਿਬ ਮਹਾਰਾਜ ਦਾ ਅਨੁਆਈ ਹੈ, ਕੋਈ ਗੁਰੂ ਨਾਨਕ ਦੇਵ ਮਹਾਰਾਜ ਦਾ ਅਨੁਆਈ ਹੈ, ਇਕੱਲਾ ਇਹ ਨਹੀਂ ਵੀ ਪਹਿਰਾਵਾ ਪਾ ਲਿਆ ਤੇ ਅਸੀਂ ਅਨੁਆਈ ਬਣ ਗਏ, ਨਹੀਂ, ਜੇ ਉਹਨਾਂ ਦੇ ਅਨੁਸਾਰ ਸਾਡਾ ਜੀਵਨ ਹੋਊਗਾ ਤਾਂ ਅਨੁਆਈ ਹਾਂ ਉਹਨਾਂ ਦੇ ਅਸੀਂ। ਤੇ ਪਿਆਰਿਓ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ 20 ਰੁਪਈਏ ਦਿੱਤੇ ਵੀ ਜਾ ਪੁੱਤ ਜਾ ਕੇ ਵਪਾਰ ਕਰੀਏ, ਸਾਧੂਆਂ ਦੀ ਮੰਡਲੀ ਬੈਠੀ ਹੈ, ਦੇਖਿਆ ਇਹਨਾਂ ਦਾ ਮੈਂ ਕੀ ਖੱਟ ਕੇ ਲਿਆਊਂਗਾ, ਮੈਂ ਆਹ ਵਪਾਰ ਕਰ ਲਾ। ਤੇ ਗੁਰੂ ਨਾਨਕ ਪਾਤਸ਼ਾਹ ਬਾਜ਼ਾਰ ਦੇ ਵਿੱਚ ਗਏ, ਉੱਥੋਂ ਸਮਾਨ ਖਰੀਦਿਆ, ਸਮੱਗਰੀ ਖਰੀਦੀ ਤੇ ਭੋਜਨ ਪਾਣੀ ਦਾ ਸਮਾਨ ਲਿਆ ਕੇ ਉਹ ਸਾਧੂਆਂ ਨੂੰ ਭੋਜਨ ਸਿਖਾਤਾ 20 ਰੁਪਈਏ ਦਾ। ਆਪਾਂ ਸੁਣਦੇ ਹਾਂ ਨਾ ਇਤਿਹਾਸਕਾਰ ਤਾਂ ਕਹੇ ਭੁੱਖੇ ਸਾਧੂਆਂ ਨੂੰ ਭੋਜਨ ਸਿਖਾਤਾ, ਇੱਕ ਦਿਨ ਨਾ ਰੱਜ ਗਏ ਸਾਧੂ, ਫਿਰ ਮੁੜ ਕੇ ਭੁੱਖ ਨਹੀਂ ਲੱਗੀ। ਨਹੀਂ ਪਿਆਰੇ, ਕਈਆਂ ਨੇ ਨਾ ਇੱਦਾਂ ਇਤਿਹਾਸ ਵਿਗਾੜੇ ਹੋਏ ਨੇ। ਤੇ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਨੇ ਭੋਜਨ ਸਕਾਤਾ, ਸਕਾ ਕੇ ਬੜੇ ਖੁਸ਼ ਹੋਏ ਤੇ ਪਿਆਰਿਓ ਵਾਪਸ ਆ ਗਏ। ਪਿਤਾ ਜੀ ਕਹਿਣ ਲੱਗੇ, ਹਾਂ ਪੁੱਤ ਕਰੇ ਆਇਆ ਵਪਾਰ? ਕਹਿਣ ਲੱਗੇ, ਹਾਂ ਪਿਤਾ ਜੀ ਕਰੇ ਆਇਆ ਵਪਾਰ। ਅੱਛਾ, ਕਿੰਨਾ ਕੁ ਮੁਨਾਫ਼ਾ? ਕਹਿਣ ਲੱਗੇ, ਇੰਨਾ ਮੁਨਾਫ਼ਾ ਖੱਟ ਕੇ ਆਇਆ, ਕਦੇ ਮੁੱਕਣ ਵਾਲਾ ਨਹੀਂ ਹੈ। ਅੱਛਾ, ਇੰਨਾ ਕਿੰਨਾ ਕੁ? 20 ਦੇ 25 ਬਣਾ ਲਿਆ ਹੋਵੇਗਾ, 20 ਦੇ 30 ਬਣਾ ਲਏ ਹੋਣਗੇ, ਨੇਡਾ ਕਰ ਲਿਆ ਹੋਊ, ਕਿੰਨਾ ਕੁ ਮੁਨਾਫ਼ਾ? ਪਿਤਾ ਜੀ ਪੁੱਛੋ ਹੀ ਨਾ, ਇੰਨਾ ਮੁਨਾਫ਼ਾ, ਐਸਾ ਵਪਾਰ ਕਰਕੇ ਆਇਆ, ਇੰਨਾ ਸਸਤਾ, ਇੰਨਾ ਕੁਝ ਖੱਟ ਕੇ ਆਇਆ ਸਾਨੂੰ ਮੈਂ ਦੱਸ ਨਹੀਂ ਸਕਦਾ। ਅੱਛਾ ਫਿਰ ਸਮਾਨ ਸਮੂਨ ਖਰੀਦ ਲਿਆਂਦਾ, ਕਿੱਥੇ ਕਾਉਂਦਾ ਸਮਾਨ? ਉਦੋਂ ਫਿਰ ਗਧਿਆਂ ਗੁਧਿਆਂ ਤੇ ਸਮਾਨ ਆਉਂਦੇ ਸੀ ਨਾ ਬਾਜ਼ਾਰਾਂ ਚੋਂ, ਕਿੰਨਾ ਕੁ ਸਮਾਨ ਹੈ ਕਿੱਥੇ ਹੈ? ਕਹਿਣ ਲੱਗੇ ਸਮਾਨ ਸਮੂਨ ਤਾਂ ਮੈਂ ਕੋਈ ਨਹੀਂ ਲਿਆਇਆ, ਫਿਰ ਵਪਾਰ ਕਾਹਦਾ ਕਰਕੇ ਆਇਆ? ਕਹਿਣ ਲੱਗੇ ਮੈਂ ਸਾਧੂਆਂ ਨੂੰ ਭੋਜਨ ਸਕਾਏ ਆਇਆ। ਹੁਣ ਪਿਤਾ ਕੀ ਜਾਣੇ ਗੁਰੂ ਨਾਨਕ ਪਾਤਸ਼ਾਹ ਦੀ ਲੀਲਾ ਨੂੰ, ਉਹਨਾਂ ਦੇ ਰੰਗ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਮੂੰਹ ਤੇ ਚਪੇੜਾਂ ਮਾਰਤੀਆਂ ਪਿਤਾ ਨੇ। ਕਿਉਂਕਿ ਸੰਸਾਰ ਹੈ ਨਾ ਜਿਹੜਾ, ਇਹ ਸਮਝ ਨਹੀਂ ਸਕਦਾ, ਇਹਨੂੰ ਤਾਂ ਮਾਇਆ ਚਾਹੀਦੀ ਹੈ, ਇਹਨੂੰ ਤਾਂ ਧਨ ਚਾਹੀਦਾ। ਆ ਬੱਚੇ ਨੇ ਨਾ ਨਿੱਕੇ ਨਿੱਕੇ, ਇਹਨਾਂ ਨੇ ਜਿਉਂ ਜਿਉਂ ਵੱਡੇ ਹੋਣਾ ਘਰਦਿਆਂ ਨੇ ਕਹਿਣਾ ਹੁਣ ਗੁਰਦੁਆਰੇ ਬੈਠੇ ਰਹੋਗੇ, ਕਮਾ ਵੀ ਲਿਆ ਕਰੋ। ਕਹਿਣਗੇ, ਕਹਿੰਦੇ ਨੇ ਮਾਂ ਪਿਓ, ਤੁਹਾਨੂੰ ਗੁਰਦੁਆਰਾ ਹੀ ਖਾਣ ਨੂੰ ਦਊ, ਮੰਦਰੇ ਖਾਣ ਨੂੰ ਦਊ, ਸਾਹ ਦੇ ਖਾਣ, ਏਦਾਂ ਕਹਿੰਦਾ ਸੰਸਾਰ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਿਤਾ ਨੇ ਵੀ ਮੂੰਹ ਤੇ ਚਪੇੜਾਂ ਮਾਰਤੀਆਂ ਸੀ ਪਿਆਰਿਓ। ਇਸੇ ਕਰਕੇ ਮਹਾਂਪੁਰਖ ਕਹਿੰਦੇ ਭਾਈ ਜਿਹੜੀ ਰਮਜ ਹੈ ਨਾ ਗੁਰੂਆਂ ਪੀਰਾਂ ਦੀ, ਫਕੀਰਾਂ ਦੀ, ਉਹ ਸੰਸਾਰ ਨਹੀਂ ਸਮਝ ਸਕਦਾ। ਦੁਨੀਆਦਾਰ ਕੀ ਜਾਣੇ ਰਮਜ ਫਕੀਰਾਂ ਦੀ, ਫਸਿਆ ਹੋਇਆ ਉਹ ਰਮਜ ਨੂੰ ਕੀ ਜਾਣ ਸਕਦਾ ਹੈ? ਗੁਰੂ ਨਾਨਕ ਪਾਤਸ਼ਾਹ ਦੀ ਰਮਜ ਨੂੰ ਪਿਤਾ ਵੀ ਨਹੀਂ ਸਮਝ ਰਿਹਾ ਪਿਆਰੇ, ਤੇ ਪਿਤਾ ਨੇ ਵੀ ਚਪੇੜਾਂ ਮਾਰਤੀਆਂ ਮੂੰਹ ਤੇ, ਪਰ ਇਹ ਨਹੀਂ ਸੀ ਪਤਾ ਵੀ ਜਿਹੜਾ ਉਹ 20 ਰੁਪਏ ਦਾ ਭੋਜਨ ਸਕਾਇਆ ਉਹ ਕਦੇ ਮੁੱਕਣਾ ਨਹੀਂ, ਅੱਜ ਤੱਕ ਲੰਗਰ ਚੱਲਦੇ ਨੇ ਪਿਆਰੇ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਿਆ ਦਿੱਤੀ। ਅੱਜ ਰਵਿਦਾਸ ਮਹਾਰਾਜ ਜੀ ਨੇ ਦੋ ਜੋੜੇ ਪਵਾਤੇ, ਪਿਤਾ ਜੀ ਨਾਰਾਜ਼ ਹੁੰਦੇ ਨੇ, ਉਹ ਤੈਨੂੰ ਪਤਾ ਨੀ, ਤੈਨੂੰ ਪਤਾ ਕਿੰਨੇ ਔਖੇ ਬਣਾਏ ਸੀ ਤੂੰ ਏਦਾਂ ਹੀ ਪਵਾਤੇ? ਰਵਿਦਾਸ ਮਹਾਰਾਜ ਜੀ ਬੋਲੇ ਨੇ, ਤੇ ਕੋਈ ਜੁੱਤੀ ਗੰਢਾਉਣ ਆਉਂਦਾ ਹੈ ਉਹਦੀ ਜੁੱਤੀ ਗੰਢ ਦਿੰਦੇ ਆ, ਤੇ ਉਹ ਤੋਂ ਕੁਛ ਮੰਗਦੇ ਨੀ, ਇਹ ਨੀ ਕਹਿੰਦੇ ਤੂੰ ਇੰਨੇ ਦੇ ਦੇ ਜਾਂ ਆਹ ਦੇ ਦੇ, ਜੁੱਤੀ ਗੰਢਾ ਕੇ ਅਗਲਾ ਚਲੇ ਜਾਂਦਾ। ਪਿਤਾ ਜੀ ਨਾਰਾਜ਼ ਹੋਈ ਜਾਂਦੇ ਨੇ, ਕਹਿੰਦੇ ਤੂੰ ਸਾਨੂੰ ਘਰ ਨੂੰ ਡੁਬਾਉਣ ਵਾਸਤੇ ਪੈਂਦਾ ਹੋਈ। ਪਰ ਰਵਿਦਾਸ ਮਹਾਰਾਜ ਜੀ, ਕਿਉਂਕਿ ਜਿਹੜੇ ਗੁਰੂ ਪੀਰ ਨੇ ਨਾ ਉਹ ਆਪਣੀ ਚਾਲ ਨਹੀਂ ਛੱਡਦੇ ਹੁੰਦੇ ਕਦੇ ਵੀ, ਇੱਕ ਬੋਹ ਹੈ ਜੋ ਬਦਲਤੇ ਹੈ ਜਵਾਨੀ ਕੇ ਸਾਥ ਸਾਥ, ਇੱਕ ਬੋਹ ਹੈ ਜੋ ਜਵਾਨੀ ਕੋ ਬਦਲ ਦੇਤੇ ਹੈ। ਇੱਕ ਤਾਂ ਉਹ ਹੁੰਦੇ ਨੇ ਜਿਹੋ ਜਿਹਾ ਸਮਾਂ ਆਇਆ ਬਸ ਆਪਦਾ ਲੋਟ ਦੇਖਿਆ, ਸੰਸਾਰ ਭਾਵੇਂ ਕਿਸੇ ਪਾਸੇ ਜਾਵੇ ਕੋਈ ਮਤਲਬ ਨਹੀਂ, ज्यादा इदां दा ही संसार है। ਤੇ ਰਵਿਦਾਸ ਮਹਾਰਾਜ ਜੀ ਨੂੰ ਪਿਤਾ ਜੀ ਘੂਰਦੇ ਨੇ ਪਰ ਚੁੱਪ ਹੋ ਜਾਂਦੇ ਨੇ, ਅੰਦਰ ਦਇਆ, ਉਹ ਦਇਆ ਸਿੱਖਣੀ ਆਸੀ ਨੇ ਰਵਿਦਾਸ ਮਹਾਰਾਜ ਤੋਂ। ਤੇ ਪਿਆਰਿਓ, ਘਰ ਚ ਕਲੇਸ਼ ਵੀ ਰਹਿੰਦਾ, ਹੁੰਦਾ ਕਲੇਸ਼, ਤੇ ਪਿਤਾ ਜੀ ਕਹਿੰਦੇ ਇਹ ਸਾਰਾ ਇਹਨੂੰ ਤਾਂ ਮੈਂ ਨੀ ਇਹਨੂੰ ਦੁਕਾਨ ਤੇ ਲੈ ਕੇ ਜਾਣਾ। ਮਾਤਾ ਜੀ ਕਹਿੰਦੇ ਕੋਈ ਗੱਲ ਨੀ, ਵੱਡਾ ਹੋ ਕੇ ਸਮਝੂ। ਤੇ ਪੁਰਾਣੇ ਸਮੇਂ ਚ ਨਾ ਛੋਟੀ ਉਮਰਾਂ ਚ ਵਿਆਹ ਕਰ ਦਿੰਦੇ ਸੀ, ਹੁਣ ਤਾਂ ਜਵਾਨਾ ਕੁਝ ਹੋਰ ਤਰ੍ਹਾਂ ਦਾ ਆ ਗਿਆ। ਪਹਿਲਾਂ ਛੋਟੇ ਛੋਟੇ ਬੱਚਿਆਂ ਦੇ ਵਿਆਹ ਕਰ ਦਿੰਦੇ ਸੀ, ਜ਼ਿਆਦਾ ਉਮਰਾਂ ਨਹੀਂ ਸੀ, 15-15 ਸਾਲਾਂ ਦੇ ਇੱਥੇ ਕੇ ਵਿਆਹ ਕਰ ਦਿੰਦੇ ਸੀ ਬੱਚਿਆਂ ਦੇ। ਤੇ ਰਵਿਦਾਸ ਮਹਾਰਾਜ ਦੇ ਮਾਤਾ ਪਿਤਾ ਕਹਿਣ ਲੱਗੇ, ਆਏ ਕਰੋ ਇਹਦਾ ਵਿਆਹ ਕਰ ਦਿੰਦੇ ਹਾਂ, ਇਹਨੂੰ ਆਪੀ ਅਕਲ ਆ ਜਾਓ। ਇਹੀ ਹੁੰਦਾ ਨਾ ਵੀ ਜੇ ਬੱਚਾ ਨਹੀਂ ਮੰਨਦਾ, ਨਹੀਂ ਸਮਝਦਾ, ਇਹਦਾ ਵਿਆਹ ਕਰ ਦਿਓ, ਆਪੇ ਸਮਝ ਆ ਜਾਊਗੀ। ਮਾਤਾ ਪਿਤਾ ਕਹਿੰਦੇ ਇਹਦਾ ਵਿਆਹ ਕਰ ਦਿੰਦੇ, ਇਹਨੂੰ ਆਪੇ ਸੋਝੀ ਆ ਜਾਣੀ ਹੈ। ਚਲੋ ਜੀ, ਘਰਦਿਆਂ ਨੇ ਰਿਸ਼ਤਾ ਕਰਤਾ। ਹੁਣ ਦੇਵਨੇਤ ਦੇ ਨਾਲ ਕਿਰਪਾ ਤੇ ਰਵਿਦਾਸ ਮਹਾਰਾਜ ਜੀ ਨੂੰ ਜਿਹੜੀ ਪਤਨੀ, ਧਰਮ ਪਤਨੀ ਮਿਲੀ। ਇੱਕ ਤਾਂ ਪਤਨੀ ਹੁੰਦੀ ਹੈ ਨਾ, ਇੱਕ ਧਰਮ ਪਤਨੀ ਹੁੰਦੀ ਹੈ। ਪਤਨੀਆਂ ਸੰਸਾਰ ਚ ਬਹੁਤ ਨੇ ਪਰ ਧਰਮ ਪਤਨੀਆਂ ਥੋੜੀਆਂ ਨੇ। ਧਰਮ ਪਤਨੀ ਉਹਨੂੰ ਕਹਿੰਦੇ ਨੇ ਜਿਹੜੀ ਆਪਣੇ ਧਰਮ ਤੇ ਕਾਇਮ ਹੋਵੇ। ਮਾਤਾ ਵੋ ਧਿਆਨ ਦੇ ਨਾਲ ਸੁਣਿਓ ਗੱਲ, ਅੱਜ ਸਾਡੇ ਜੀਵਨ ਦੇ ਵਿੱਚੋਂ ਧਰਮ ਕਿਉਂ ਜਾ ਰਿਹਾ? ਕਿਉਂਕਿ ਅਸੀਂ ਉਹ ਸੁਣਦੇ ਨਹੀਂ ਜੋ ਸਾਨੂੰ ਸੁਣਨਾ ਚਾਹੀਦਾ, ਜੋ ਸਾਨੂੰ ਨਹੀਂ ਸੁਣਨਾ ਚਾਹੀਦਾ ਉਹ ਅਸੀਂ ਸੁਣਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ ਨੇਤ, ਸੁਗਵਾਸ ਰਘਵਰ ਕੀਓ ਸਗਰੀ ਪੁਰੀ ਸਮੇਤ। ਕਹਿੰਦੇ ਜਿਹੜੇ ਰਾਮ ਜੀ ਦੀ ਕਥਾ ਜੁਗੋ ਜੁਗੋ ਟਲ ਹੈ, ਕਹਿੰਦੇ ਸਾਰੀ ਨਗਰੀ ਨੂੰ ਉਹ ਸਵਰਗਾਂ ਨੂੰ ਲੈ ਗਏ, ਆਪਣੇ ਧਾਮ ਨੂੰ ਲੈ ਗਏ। ਰਾਮ ਕਥਾ ਜੁਗ ਜੁਗ ਅਟਲ ਪਤਾ ਕਿਉਂ ਕਿਹਾ? ਹੁਣ ਇਹ ਗੱਲ ਨੂੰ ਸਮਝਣ ਵਾਲੀ ਹੈ ਤੁਹਾਡੇ ਸਾਰਿਆਂ ਦੇ। ਉਹ ਇਸ ਕਰਕੇ ਕਿਹਾ ਕਿ ਰਾਮ ਰਾਜ ਦੇ ਵਿੱਚ ਕੋਈ ਦੁਖੀ ਨਹੀਂ ਸੀ। ਇੱਕ ਤਾਂ ਕਿਉਂ ਨਹੀਂ ਸੀ ਦੁਖੀ? ਸਾਰੇ ਲੋਕ ਧਰਮੀ ਸੀ। ਹੁਣ ਧਰਮ ਦੀ ਪਰਿਭਾਸ਼ਾ ਰਾਮ ਜੀ ਦੇ ਜੀਵਨ ਤੋਂ ਲੈ ਲਿਓ। ਹਰ ਇੱਕ ਬੰਦਾ ਕਹਿੰਦਾ ਮੇਰਾ ਪੁੱਤਰ ਆਗਿਆਕਾਰੀ ਹੋਵੇ, ਕਹਿੰਦਾ ਨਾ, ਕੌਣ ਨਹੀਂ ਕਹਿੰਦਾ ਮੇਰਾ ਪੁੱਤਰ ਅਧਰਮੀ ਹੋਵੇ? ਕੋਈ ਇਹ ਗੱਲ ਨਹੀਂ ਕਹਿੰਦਾ, ਸਾਰੇ ਕਹਿੰਦੇ ਧਰਮੀ ਹੋਣ, ਇਹ ਗੱਲ ਕਹਿੰਦੇ ਹੈ ਨਾ। ਫਿਰ ਰਾਮ ਜੀ ਮਹਾਰਾਜ ਦਾ ਜੀਵਨ ਦੇਖੋ। ਰਾਮ ਜੀ ਨੂੰ ਪਿਤਾ ਜੀ ਰਾਤ ਨੂੰ ਕਹਿੰਦੇ ਆ, ਪੁੱਤਰ ਤੈਨੂੰ ਰਾਜ ਮਿਲ ਜੂਗਾ, ਸਤ ਵਚਨ ਜੀ, ਸਾਰੀ ਤਿਆਰੀ ਹੋ ਗਈ। ਸਵੇਰ ਨੂੰ ਕਹਿੰਦੇ ਨੇ ਪਿਤਾ ਚੱਲ ਬਣਵਾਸ ਨੂੰ 14 ਸਾਲ ਦਾ, ਪਾਲਾ ਸਾਧਾਂ ਵਾਲੇ ਕੱਪੜੇ। ਤੇ ਰਾਮ ਜੀ ਫੇਰ ਕਹਿੰਦੇ ਨੇ ਸਤ ਵਚਨ ਜੀ ਕਿ ਇੰਨੇ ਆਗਿਆਕਾਰੀ ਕੋਈ ਪੁੱਤਰ ਅੱਜ ਹੈ? ਅੱਜ ਕੋਈ ਪੁੱਤਰ ਇੰਨਾ ਆਗਿਆਕਾਰੀ ਨਹੀਂ, ਅੱਜ ਤਾਂ ਸਿਰ ਪਾੜ ਦੂ ਪਿਤਾ ਦਾ, ਤੂੰ ਮੇਰਾ ਹਿੱਸਾ ਰੱਖ ਬੰਦਿਆਂ ਵਾਂਗੂ, ਆਪਦੀ ਤਾਕਤ ਦਿਖਾਊ। ਰਾਮ ਜੀ ਦਾ ਅਵਤਾਰ ਨੇ, ਸਭ ਕੁਝ ਜਾਣਦੇ ਆ। ਉਹ ਕਹਿਣ ਲੱਗੇ ਸਤ ਵਚਨ ਪਿਤਾ ਜੀ। ਇਸੇ ਕਰਕੇ ਕਹਿੰਦੇ ਰਾਮ ਜੀ ਦਾ ਜੀਵਨ ਪੜਾਓ ਬੱਚਿਆਂ ਨੂੰ, ਬੱਚੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ। ਕਹਿੰਦੇ ਉਹਨਾਂ ਨੂੰ ਮੰਨਣ ਦੀ ਜ਼ਰੂਰਤ ਨਹੀਂ, ਉਹਨਾਂ ਦੀ ਮੰਨਣ ਦੀ ਜ਼ਰੂਰਤ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਭਾਵੇਂ ਘੱਟ ਟੇਕ ਲਿਓ, ਉਹਨਾਂ ਦੀ ਗੱਲ ਮੰਨ ਲਿਓ। ਫਿਰ ਦੂਸਰੇ ਪਾਸੇ ਅੱਜ ਭਾਈ ਭਾਈ ਲੜਦੇ ਫਿਰਦੇ ਨੇ, ਝਗੜੇ ਹੁੰਦੇ ਨੇ ਆਪਸ ਵਿੱਚ ਹੀ, ਤੇ ਰਾਮ ਜੀ ਦਾ ਜੀਵਨ ਪੜ੍ਹ ਲਿਓ ਚਾਰੇ ਭਾਈਆਂ ਦਾ। ਰਾਮ ਜੀ ਨੂੰ ਬਣਵਾਸ ਹੋਏ ਆ, ਲਕਸ਼ਮਣ ਜੀ ਕਹਿੰਦੇ ਨਾਲ ਹੀ ਜਾਵਾਂਗੇ, ਭਰਤ ਕਰਕੇ ਬਣਵਾਸ ਹੋਏ ਆ, ਭਰਤ ਕਹਿੰਦਾ ਜਿਵੇਂ ਮੇਰਾ ਵੱਡਾ ਭਾਈ ਰਹੂਗਾ ਉਵੇਂ ਰਹਾਂਗੇ। ਰਾਜ ਚ ਨਹੀਂ ਰਿਹਾ ਭਰਤ, ਜਿੰਨਾ ਚਿਰ ਰਾਮ ਜੀ ਬਣਵਾਸ ਗਏ ਨੇ ਟੋਆ ਪੱਟ ਕੇ ਥੱਲੇ ਚਾਉਂਦਾ ਰਿਹਾ, ਮੇਰੇ ਭਾਈ ਤੋਂ ਨੀਚੇ ਸੌਣਾ ਮੈਂ। ਅੱਜ ਦਾ ਭਾਈ ਕੀ ਹੈ, ਦੂਏ ਨੂੰ ਥੱਲੇ ਮਾਰਦਾ, ਕਹਿੰਦਾ ਰਾਜਾ ਮੈਂ ਬਣਨਾ ਚਾਹੀਦਾ, ਮੈਨੂੰ ਹਿੱਸਾ ਵੱਧ ਆਉਣਾ ਚਾਹੀਦਾ, ਇੱਦਾਂ ਹੀ ਕਹਿੰਦੇ ਆ ਨਾ। ਪਰ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ ਭਾਈਆਂ ਦਾ ਪ੍ਰੇਮ ਕੀ ਹੁੰਦਾ ਹੈ। ਗੱਲ ਸਮਝਣ ਵਾਲੀ ਹੈ ਇੱਥੇ, ਬਸ ਉਹਨਾਂ ਦਾ ਜੀਵਨ ਪੜ੍ਹੋ, ਭਾਈਆਂ ਦਾ ਪ੍ਰੇਮ ਕੀ ਹੁੰਦਾ ਹੈ। ਐਵੇਂ ਅੱਜ ਤਾਂ ਸਾਨੂੰ ਇਹ ਕਥਾ ਹੀ ਨਹੀਂ ਸੁਣਾਈ ਜਾਂਦੀ ਨਾ ਪੜ੍ਹਾਈ ਜਾਂਦੀ ਆ, ਕਹਿੰਦੇ ਤਾਂ ਹਿੰਦੂਆਂ ਦੀ ਆ, ਕੋਈ ਹਿੰਦੂਆਂ ਦੀ ਕਥਾ ਨਹੀਂ, ਇਹ ਸਾਡੇ ਜੀਵਨ ਦੀ ਕਥਾ ਹੈ, ਸਾਨੂੰ ਜੀਵਨ 'ਚ ਉਤਾਰਨ ਵਾਲੀ ਕਥਾ ਹੈ। ਤਾਂ ਹੀ ਸਤਿਗੁਰਾਂ ਨੇ ਕਿਹਾ ਵੀ ਇਹ ਜੁਗੋ ਜੁਗ ਅਟਲ ਹੈ ਕਥਾ। ਤੀਸਰੇ ਪਾਸੇ ਲੈ ਜਾਓ ਮਾਤਾ ਵਾਤੇ, ਅੱਜ ਦੀ ਬੀਬੀ ਦਾ ਜਦੋਂ ਵਿਆਹ ਹੋ ਜਾਂਦਾ ਹੈ, ਜੇ ਘਰ ਵਾਲਾ ਕੰਗਾਲ ਹੋ ਜੇ, ਕਹਿੰਦੀ ਹੈ ਮੈਂ ਤਾਂ ਤਲਾਕ ਲੈਣਾ, ਉੱਥੇ ਭੁੱਖੀ ਨਹੀਂ ਮਰਨਾ, ਇੱਦਾਂ ਹੀ ਹੁੰਦਾ ਨਾ। ਤੇ ਸੀਤਾ ਦਾ ਜੀਵਨ ਪੜ੍ਹ ਕੇ ਦੇਖ ਲਓ, सीता का विआह हो गया, राम जी नूं वनवास हो गया, सीता पेकी नहीं गई अपने, ऐ नहीं कहा मैं नहीं रहना उत्ते, मैं क्यों जंगलां जावां, राजे दी धी आ। कह लगी मैनू पति दे लड़ लाता है, जिथे मेरा पति रहूगा मैं उत्थे रहूंगी, जो मेरा पति खाऊगा उही मैं खा लूंगी, जे वह भुंजे सौं मैं भी सौ लूंगी। ते जदों तक ये गल्लां साडे जीवन च नहीं आउंदियां, साडे जीवन च धर्म नहीं आ सकदा। इत्थे कोई रौला नहीं हिंदू मुसलमान सिख ईसाई का, इत्थे धर्म की गल है। कोई बच्चा आग्ञाकारी है किसी का भी होवे, हिंदू का मुसलमान का सिख का ईसाई का, अपने पिता के आखे लगता है, बड़िया का सत्कार करता है, माता के आखे लगता है, छोटिया ना प्यार करता है, दूजा बंदा देख के कहता बड़ा धर्मी है भाई, यह स्त्री है अपने पति नूं परमात्मा समझदी है, रब समझदी है। ये त्रै भैने बेस करता वासा बेकंत कहिंदे इहो जिहा बेस बना के रखदी है, अपना पति खुश रहिंदा 24 घंटे। ते स्त्री है अपने पति वरता धर्म ते कायम है, सस सहुरे नूं अपने मां तो भी ज्यादा प्रेम करदी है, ते आए गए दा सत्कार करदी है, कहने है भी बड़ी धर्मी स्त्री है। कित्थों सिखांगे? इह रामायण दे विच्चों सिखांगे। ते प्यारियो जदों तक असीं उह इतिहास उह होरे पासे नूं कहानियां लै गए, ਉਹ ਦੱਸਣੀਆਂ ਤਾਂ ਆਹ ਗੱਲਾਂ ਸੀ ਰਮਾਇਣ ਦੇ ਵਿੱਚ। ਲਓ ਜੀ ਸੀਤਾ ਨੂੰ ਰਾਮ ਰਾਵਣ ਲੈ ਗਿਆ ਚੱਕ ਕੇ, ਉਹ ਲੜਦੇ ਮਰ ਗਏ, ਉਹ ਆਏ ਹੋ ਗਏ, ਆਈ ਸੁਣਾਈ ਜਾਂਦੇ ਨੇ ਬਸ, ਪਤਾ ਹੀ ਨਹੀਂ ਵੀ ਉਹ 'ਚੋਂ ਸਿੱਖਣਾ ਕੀ ਹੈ। ਇਹ ਤਾਂ ਉਹ ਗੱਲ ਹੋਈ ਪਈ ਹੈ ਜਿਵੇਂ ਨਾ ਹਾਥੀ ਸੀ ਇੱਕ ਬਾਜ਼ਾਰ 'ਚ ਵਿਕਣ ਆ ਗਿਆ, ਬਾਜ਼ਾਰ ਦੇ ਵਿੱਚ ਹਾਥੀ ਵਿਕਣ ਆ ਗਿਆ। ਜਦੋਂ ਹਾਥੀ ਵਿਕਣ ਆਇਆ ਨਾ, ਬੜੀ ਦੁਨੀਆ ਆਵੇ ਬਾਜ਼ਾਰ 'ਚ, ਅਤੇ ਉਹਨੇ ਲਿਖ ਕੇ ਲਾਇਆ ਹੋਇਆ ਵੀ ਇਹ ਹਾਥੀ ਵੇਚਣ ਵਾਸਤੇ ਹੈ, ਅਤੇ ਲੋਕ ਆਉਣ ਹਾਥੀ ਨੂੰ ਦੇਖਣ ਤੇ ਚਲੇ ਜਾਣ, ਲੋਕ ਆਉਣ ਦੇਖਣ ਤੇ ਚਲੇ ਜਾਣ। ਤੇ ਪਿਆਰਿਓ ਇੱਕ ਬੰਦਾ ਆਇਆ, ਉਹ ਹਾਥੀ ਦੇ ਕਦੇ ਸੁੰਡ ਨੂੰ ਹੱਥ ਲਾਉਂਦਾ, ਕਦੇ ਉਹਦੀ ਲੱਤ ਨੂੰ ਹੱਥ ਲਾਉਂਦਾ, ਕਦੇ ਉਹਦੀ ਪੂੰਛ ਨੂੰ ਹੱਥ ਲਾਉਂਦਾ। ਹੁਣ ਜਿਹੜਾ ਵੇਚਣ ਵਾਲਾ ਸੀ ਉਹ ਸੋਚਦਾ ਮੇਰੇ ਹਾਥੀ 'ਚ ਕਿਤੇ ਨੁਕਸੇ ਨਾ ਕੱਢ ਦੇਵੇ, ਉਹਨੇ ਸੋਚਿਆ ਵੀ ਇਹਨੂੰ ਤੋੜਾਂ ਪਹਿਲਾਂ, ਇਹ ਕਾਰੀਗਰ ਬੰਦਾ ਲੱਗਦਾ। ਉਹਨੇ ਉਹਨੂੰ 100 ਰੁਪਇਆ ਫੜਾਤਾ, ਕਹਿੰਦਾ ਚੱਕ 100 ਤੇ ਚੱਲ ਇੱਥੋਂ। ਉਹ ਚਲਿਆ ਗਿਆ, ਥੋੜ੍ਹੀ ਦੂਰ ਗਿਆ, ਉੱਥੋਂ ਫਿਰ ਮੁੜ ਆਇਆ ਵੀ 100 ਰੁਪਇਆ ਮੈਨੂੰ ਕਾਹਦਾ ਦਿੱਤਾ। ਫਿਰ ਆਇਆ, ਫਿਰ ਦੇਖਣ ਲੱਗ ਗਿਆ ਉਹਨੂੰ ਆਲੇ-ਦੁਆਲੇ, ਉਹਨੂੰ ਕਦੇ ਸੁੰਡ ਨੂੰ ਹੱਥ ਲਾਉਂਦਾ, ਕਦੇ ਪੂਛ ਨੂੰ ਹੱਥ ਲਾਉਂਦਾ, ਕਦੇ ਲੱਤ ਨੂੰ ਹੱਥ ਲਾਉਂਦਾ। ਉਹ ਵਿਅਕਤੀ ਨੇ ਫਿਰ ਦੇਖਿਆ, ਫਿਰ ਆ ਗਿਆ, ਰੌਲਾ ਪਾਊਗਾ ਕੋਈ ਨੁਕਸ ਕੱਢੂ, ਉਹਨੇ 100 ਰੁਪਇਆ ਫਿਰ ਦਿੱਤਾ। ਉਹ ਫਿਰ ਚਲਿਆ ਗਿਆ, ਥੋੜ੍ਹੀ ਦੂਰ ਗਿਆ, ਫਿਰ ਮੁੜ ਆਇਆ। ਉਹ ਫਿਰ ਆ ਕੇ ਉਹਨੂੰ ਕਹਿੰਦਾ ਉਰੇ ਆ, ਕਹਿੰਦਾ ਕੀ ਦੇਖਦਾ ਹਾਥੀ ਦਾ? ਕਹਿਣ ਲੱਗਿਆ ਮੈਂ ਇਹ ਦੇਖਦਾ ਵੀ ਇਹ ਸਮੈਂਟ ਦਾ ਕਿ ਪਲਾਸਕਟ ਦਾ, ਇਹ ਹੈ ਕੀ ਹੈ? ਕਹਿਣ ਤੋਂ ਭਾਵ ਹੈ ਉਹਨੇ 2 ਮਾਰੀਆਂ ਚਪੇੜਾਂ, ਕਹਿੰਦਾ ਚੱਲ ਤੂੰ ਪਤਾ ਨਹੀਂ, ਵਾਸਤਾ ਨਹੀਂ, ਤੈਨੂੰ ਹੈ ਕੀ ਹੈ ਇਹ? ਤੂੰ ਤਾਂ ਮੇਰੇ ਤੋਂ ਪੈਸੇ ਲੈ। ਇਹੀ ਜੀ ਹਾਲਤ ਹੋਈ ਪਈ ਹੈ, ਜੋ ਸਾਡੀ ਸਨਾਤਨ ਇਤਿਹਾਸ ਸੀ ਉਹਦਾ, ਜੋ ਅਸੀਂ ਅਰਕ ਕੱਢਣਾ ਸੀ, ਜੋ ਉਹਦੇ ਵਿੱਚੋਂ ਸਿੱਖਣਾ ਸੀ, ਉਹ ਤਾਂ ਸਿਖਾਇਆ ਹੀ ਨਹੀਂ ਜਾ ਰਿਹਾ ਸਾਨੂੰ, ਤਾਂ ਹੀ ਤਾਂ ਪ੍ਰੇਮ ਖਤਮ ਹੋ ਗਿਆ। ਗੁਰੂਆਂ ਪੀਰਾਂ ਦਾ ਜੀਵਨ ਸਾਨੂੰ ਸੁਣਾਉਣਾ ਸੀ, ਜਿੰਨੇ ਭਗਤ ਨੇ ਉਹਨਾਂ ਦਾ ਜੀਵਨ ਸੁਣਾਉਣਾ ਸੀ, ਜਿੰਨੇ ਗੁਰੂ ਨੇ ਉਹਨਾਂ ਦਾ ਡੂੰਘਾਈ ਦੇ ਵਿੱਚ ਜੀਵਨ ਉਹਦਾ ਐਨ ਸਾਰ ਕੱਢ ਕੇ ਸੁਣਾਉਣਾ ਸੀ, ਤਾਂ ਜੋ ਸਾਡਾ ਜੀਵਨ ਧਰਮੀ ਹੋ ਜਾਂਦਾ, ਅਸੀਂ ਅਧਰਮ ਦੇ ਰਸਤੇ 'ਤੇ ਚੱਲ ਪਏ। ਹੁਣ ਚਾਹੀਦੀ ਹੈ ਧਰਮ ਪਤਨੀ, ਅਤੇ ਰਵਿਦਾਸ ਮਹਾਰਾਜ ਜੀ ਨੂੰ ਪਤਨੀ ਵੀ ਧਰਮ ਪਤਨੀ ਮਿਲੀ। ਕਿਹੋ ਜੀ? ਜਿਵੇਂ ਰਵਿਦਾਸ ਜੀ ਰਹਿੰਦੇ ਨੇ ਉਹਨਾਂ ਦੀ ਆਗਿਆ ਦੇ ਵਿੱਚ ਰਹਿਣਾ, ਉਹਨਾਂ ਦੀ ਖੁਸ਼ੀ ਦੇ ਵਿੱਚ ਰਹਿਣਾ। ਅਤੇ ਪਿਆਰਿਓ ਹੁਣ ਰਵਿਦਾਸ ਮਹਾਰਾਜ ਜੀ ਦਾ ਸੁਭਾਅ ਉਹੀ ਕਰਦੇ, ਕਹਿੰਦੇ ਇਹ ਤਾਂ ਇਵੇਂ ਨੁਕਸਾਨ ਹੀ ਕਰੂਗਾ, ਇਹਨੂੰ ਅੱਡ ਕਰ ਦਿਓ। ਹੁੰਦੀ ਹੈ ਸੰਸਾਰ ਦੀ ਰੀਤੀ, ਜੇ ਬੱਚਾ ਕੁਛ ਕਮਾਵੇ ਨਾ ਨਾ, ਉਹਨੂੰ ਕਹਿੰਦੇ ਇਹਨੂੰ ਅੱਡ ਕਰ ਦਿਓ, ਜਦੋਂ ਸਿਰ ਕਬੀਲਦਾਰੀ ਪਊਗੀ ਆਪੇ ਸਿੱਖ ਜੂਗਾ। ਕਹਿੰਦੇ ਇਹਨੂੰ ਅੱਡ ਕਰ ਦਿਓ, ਹੁਣ ਕਿਹੜਾ ਜ਼ਮੀਨ ਵੰਡਣੀ ਸੀ, ਸੱਪਰ ਹੀ ਪਾਉਣਾ ਸੀ ਦੂਏ ਪਾਸੇ। ਇੱਕ ਰਾਹ 'ਤੇ ਉਹਨਾਂ ਨੂੰ ਸੱਪਰੀ ਪਾ ਕੇ ਦਿੱਤੀ, ਜੁੱਤੀਆਂ ਗੰਢਣ ਦਾ ਸਮਾਨ ਲਓ, ਜੁੱਤੀਆਂ ਗੰਢੋ ਅਤੇ ਤੁਸੀਂ ਆਪੇ ਸੁਣੋ, ਜਦੋਂ ਪਰਿਵਾਰ ਪਾਲੋਗੇ ਪਤਾ ਲੱਗ ਜੂ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ, ਉਹ ਤਾਂ ਇੱਥੇ ਖੜ੍ਹੇ ਹੁੰਦੇ ਨੇ, ਦਾਦਾ ਦਾਤਾ ਇੱਕ ਹੈ ਸਭ ਕੋ ਦੇਵਣ
ਹਾਰ,
ਹਾਰ ਦਿੰਦੇ ਤੋਟ ਨਾ ਆਵੇ, ਹਰ ਗੰਤ ਭਰੇ
ਭੰਡਾਰ।
ਉਹ ਤਾਂ ਇੱਥੇ ਖੜ੍ਹੇ ਹੁੰਦੇ ਨੇ, ਜਬ ਦਾਂਤ ਨਹੀਂ ਥੇ ਦੁੱਧ ਦੀਆ ਥਾ ਖਾਣ ਕੋ। ਬੜੇ ਸਮਝਣ ਵਾਲੀ ਗੱਲ ਹੈ, ਜਬ ਦਾਂਤ ਨਹੀਂ ਥੇ ਦੁੱਧ ਦੀਆ ਥਾ ਖਾਣ ਕੋ, ਜਠਰਾ ਅਗਨ ਕੀ ਮਾਹੇ ਰੱਖਿਆ
ਪ੍ਰਾਣ
ਕੋ। ਕਹਿੰਦੇ ਜਦੋਂ ਮੂੰਹ ਦੇ ਵਿੱਚ ਦੰਦ ਨਹੀਂ ਸੀ ਆਏ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਸੋਚ ਦੀ ਗੱਲ ਦੱਸਦੇ ਹਾਂ, ਜਦੋਂ ਮੂੰਹ ਦੇ ਵਿੱਚ ਦੰਦ ਨਹੀਂ ਸੀ ਆਏ ਉਦੋਂ ਮਾਤਾ ਦੀ ਸਾਤੀ ਦੇ ਵਿੱਚ ਪਰਮਾਤਮਾ ਨੇ ਦੁੱਧ ਭੇਜਦਾ ਸੀ। ਉੱਥੇ ਕਿਸੇ ਕਿਹਦੀ ਕਮਾਈ ਸੀ? ਉੱਥੇ ਪਿਓ ਦੀ ਕਮਾਈ ਸੀ, ਮਾਂ ਦੀ ਕਮਾਈ ਸੀ, ਕਿਹਦੀ ਕਮਾਈ ਸੀ? ਜਬ ਦਾਂਤ ਨਹੀਂ ਥੇ ਦੂਧ ਦੀਆ ਥਾ ਖਾਣ ਕੋ ਜਠਰਾ ਅਗਨ ਕੀ ਮਾਹੇ ਰੱਖਿਆ ਪ੍ਰਾਣ ਕੋ। ਮਾਤਾ ਦੀ ਜਠਰਾ ਅਗਨ ਦੇ ਵਿੱਚ ਜਿਹਨੇ ਰੱਖਿਆ, ਹੁਣ ਰਵਿਦਾਸ ਮਹਾਰਾਜ ਜੀ ਨੂੰ ਤਾਂ ਉਹ ਪਤਾ, ਕੋਈ ਪਰਵਾਹ ਨੀ, ਸੁਭਾਅ ਨੀ ਤਿਆਗਦੇ। ਕੋਈ ਆ ਗਿਆ ਜੁੱਤੀ ਕਢਾਉਣ ਵਾਲਾ, ਜੁੱਤੀ ਕੱਢ ਦਿੰਦੇ ਆ। ਜੇ ਕੋਈ ਜੁੱਤੀ ਬਣੀ ਪਈ ਆ, ਕੋਈ ਗਰੀਬ ਆ ਗਿਆ ਉਹਦੇ ਪਵਾ ਦਿੰਦੇ ਆ। ਕਈ ਕਈ ਦਿਨ ਰੋਟੀ ਪੱਕ ਗਈ ਤਾਂ ਵੀ ਠੀਕ ਆ, ਨਹੀਂ ਪੱਕੀ ਤਾਂ ਵੀ ਠੀਕ ਹੈ। ਘਰ ਵਾਲੀ ਵੀ ਉਹੀ ਜੀ, ਦੋਨੇ ਰਾਮ ਰਾਮ ਕਰਦੇ ਨੇ, ਪਰਮਾਤਮਾ ਦਾ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਭਜਨ ਕਰਦੇ ਨੇ। ਇਹ ਹੈ ਚਾਲ ਪਿਆਰਿਓ। ਪਰ ਦਇਆ ਧਰਮ ਨਹੀਂ ਛੱਡਿਆ। ਇੱਥੇ ਤਾਂ ਮਾੜੀ ਜਿਹੀ ਗਰੀਬੀ ਆ ਵੀ ਬੰਦਾ ਚੋਰੀ ਕਰਨ ਨੂੰ ਤੁਰ ਪੈਂਦਾ, ਦੂਜੇ ਨੂੰ ਲੁੱਟਣ ਨੂੰ ਤੁਰ ਪੈਂਦਾ, ਬੜੇ ਅਡੰਬਰ ਕਰਦਾ, ਉਹਦੀ ਰਜਾ 'ਚ ਨਹੀਂ ਰਹਿੰਦਾ। ਕਿਉਂ? ਕਿਉਂਕਿ ਰੱਬ ਦੇ ਪਿਆਰਿਆਂ ਨੂੰ ਪਤਾ ਹੈ ਵੀ ਸਾਰਾ ਕੁਝ ਕਰਮਾਂ ਦੇ ਅਨੁਸਾਰ ਮਿਲਣਾ। ਫਿਰ ਕਿਉਂ ਪੱਧਰ ਪਾਪ ਕਰੀਏ, ਕਿਉਂ ਅਗਲਾ ਕਰਮ ਕਰੀਏ ਜਿਹਦੇ ਨਾਲ ਸਾਡਾ ਅਗਲਾ ਜਨਮ ਵੀ ਖਰਾਬ ਹੋ ਜਾਵੇ। ਇਸੇ ਕਰਕੇ ਰਵਿਦਾਸ ਮਹਾਰਾਜ ਜੀ, ਉਵੇਂ ਸਮਾਂ ਲੰਘਦਾ ਜਾ ਰਿਹਾ, ਕਿਸੇ ਪਾਸੇ ਇੱਕ ਦਮੜਾ ਆ ਗਿਆ, ਇੱਕ ਦਮੜਾ, ਤੇ ਉਧਰੋਂ ਕੀ ਹੋਇਆ, ਉਧਰੋਂ ਇੱਕ ਸੰਗ ਜਾ ਰਿਹਾ ਗੰਗਾ ਦਾ ਇਸ਼ਨਾਨ ਕਰਨ ਵਾਸਤੇ। ਕਿਉਂਕਿ ਪਰਮਾਤਮਾ ਜਿਹੜਾ ਉਹਦੇ ਆਸਰੇ ਪਰਮਾਤਮਾ ਦੇ ਰਹਿੰਦਾ ਨਾ, ਪਰਮਾਤਮਾ ਉਹਨੂੰ ਕਦੇ ਥੱਲੇ ਨਹੀਂ ਰਹਿਣ ਦਿੰਦਾ। ਇਹ ਗੱਲ ਚੇਤੇ ਰੱਖਿਓ, ਹਰ ਕਾ ਭਗਤ ਪ੍ਰਗਟ ਨਹੀਂ ਸਕਦਾ। ਕਹਿੰਦੇ ਜਿਹੜਾ ਰੱਬ ਦਾ ਪਿਆਰਾ ਭਗਤ ਹੈ ਉਹ ਪ੍ਰਗਟ ਹੋ ਜਾਂਦਾ ਹੈ, ਉਹਦੀ ਜੈ ਜੈਕਾਰ ਹੋ ਜਾਂਦੀ ਹੈ। ਹੁਣ ਉਹ ਤਾਂ ਪੁੰਨ ਬੀਜ ਰਹੇ ਨੇ, ਜੋੜੇ ਪਵਾ ਰਹੇ ਨੇ, ਗਰੀਬਾਂ ਦੀ ਸੇਵਾ ਕਰ ਰਹੇ ਨੇ, ਜਥਾ ਯੋਗ ਜਿੰਨੀ ਯੋਗਤਾ ਦਿੱਤੀ ਹੈ ਉਹਦੇ ਅਨੁਸਾਰ ਕਰ ਹੀ ਰਹੇ ਨੇ। ਪਰ ਇੱਥੇ ਕਈ ਵਾਰੀ ਹੁੰਦਾ ਸਭ ਕੁਛ ਹੁੰਦੇ ਨਹੀਂ ਕਰ ਸਕਦੇ, ਦਿਖਾਵਾ ਤਾਂ ਕਰ ਸਕਦੇ ਹਾਂ ਅਸੀਂ ਵੀ, ਲੋਕ ਕਹਿਣ ਵੀ ਫਲਾਣਾ ਦਾਨੀ ਹੈ, ਲੰਗਰ ਲਾ ਲਿਆ ਜੀ ਬੜਾ ਦਾਨੀ ਹੈ, ਪਰ ਗਰੀਬ ਨੂੰ ਨਹੀਂ ਕਦੇ ਜਿੱਥੇ ਜ਼ਰੂਰਤ ਹੈ ਉੱਥੇ ਦੇ ਸਕਦੇ, ਭੁੱਖੇ ਨੂੰ ਨਹੀਂ ਸਿਖਾ ਸਕਦੇ, ਦਿਖਾਵਾ ਕਰ ਸਕਦਾ ਸੰਸਾਰ ਤੇ। ਪਰ ਜਿਹਦੇ ਕੋਲ ਜਥਾ ਯੋਗ ਜਿੰਨੀ ਪਰਮਾਤਮਾ ਨੇ ਕਿਰਪਾ ਕਰੀ ਹੈ, ਹੁਣ ਰਵਿਦਾਸ ਮਹਾਰਾਜ ਜੀ ਉੱਥੋਂ ਇੱਕ ਸੰਗ ਜਾ ਰਿਹਾ ਗੰਗਾ ਦਾ ਇਸ਼ਨਾਨ ਕਰਨ ਵਾਸਤੇ, ਪਰਬ ਚੱਲ ਰਿਹਾ ਤੇ ਉੱਥੇ ਪਿਆਰੇ ਕਿਸੇ ਨੇ ਕਿਹਾ, ਰਵਿਦਾਸ ਜੀ ਤੁਸੀਂ ਵੀ ਚੱਲੋ, ਤੁਸੀਂ ਵੀ ਚੱਲੋ, ਤੁਸੀਂ ਵੀ ਇਸ਼ਨਾਨ ਕਰੇ ਆਓ, ਪਰਬ ਚੱਲਦਾ। ਰਵਿਦਾਸ ਮਹਾਰਾਜ ਜੀ ਆਪਣੀ ਧਰਮ ਪਤਨੀ ਨੂੰ ਕਹਿਣ ਲੱਗੇ, ਭਗਵਾਨ ਨੇ ਆਪਾਂ ਵੀ ਚੱਲੀਏ। ਕਹਿਣ ਲੱਗੇ ਜਾਣਾ ਚਾਹੀਦਾ ਆਪਾਂ ਨੂੰ, ਚਲੋ। ਕਹਿਣ ਲੱਗੇ ਆ ਇੱਕ ਦਮੜਾ ਇਹੀ ਲਿਜਾ ਸਕਦੇ ਹਾਂ ਆਪਾਂ। ਇੱਕ ਦਮੜਾ ਲੈ ਕੇ ਚੱਲ ਪਏ, ਕਿਉਂਕਿ ਗੰਗਾ 'ਤੇ ਜਦੋਂ ਇਸ਼ਨਾਨ ਕਰਦੇ ਹਾਂ ਕੁਝ ਨਾ ਕੁਝ ਭੇਟਾ ਚੜ੍ਹਾਉਣੀ ਪੈਂਦੀ ਹੈ, ਜਿਵੇਂ ਆਪਾਂ ਵੀ ਸਤਿਗੁਰਾਂ ਦੇ ਦਰਬਾਰ 'ਚ ਆਏ ਹਾਂ, ਇੱਥੇ ਭੇਟਾ ਚੜ੍ਹਾਉਂਦੇ ਹਾਂ ਨਾ, ਕੁਝ ਦਰਸ਼ਨੀ ਭੇਟਾ, ਕੋਈ ਅਸੀਂ ਦਾਨ ਨਹੀਂ ਕਰਦੇ, ਅਸੀਂ ਦਰਸ਼ਨੀ ਭੇਟਾ ਦਿੰਦੇ ਹਾਂ, ਅਤੇ ਦਾਨ ਪਾਤਰ ਵੀ ਨਹੀਂ ਲਿਖਣਾ ਚਾਹੀਦਾ, ਇਹ ਤਾਂ ਦਰਸ਼ਨੀ ਭੇਟਾ ਹੈ ਗੁਰੂ ਜੀ। ਅਤੇ ਰਵਿਦਾਸ ਜੀ ਇੱਕ ਦਮੜਾ ਲੈ ਕੇ ਚੱਲ ਪਏ, ਅਤੇ ਹੁਣ ਗੰਗਾ 'ਤੇ ਬਹੁਤ ਭੀੜ ਹੈ, ਪਰਬ ਹੈ ਉੱਥੇ, ਬੜੇ ਬੜੇ ਸੇਠ ਸਾਹੂਕਾਰ ਰਾਜੇ ਸਭ ਇਸ਼ਨਾਨ ਕਰਨ ਆਏ ਹੋਏ ਨੇ। ਹੁਣ ਪਿਆਰਿਓ ਗੰਗਾ 'ਤੇ ਜਿਹੜਾ ਗਿਆ, ਕੋਈ ਚੌਲ ਗੰਗਾ 'ਚ ਪਾਉਂਦਾ ਹੈ, ਕੋਈ ਫੁੱਲ ਪਾਉਂਦਾ ਹੈ, ਐਂ ਫੁੱਲ, ਕੋਈ ਗੁਲਾਬ ਦੇ, ਕੋਈ ਗੇਂਦੇ ਦੇ, ਅਤੇ ਪਿਆਰਿਓ ਕੋਈ ਫੁੱਲੀਆਂ ਸਿੱਟਦਾ ਗੰਗਾ ਦੇ ਵਿੱਚ, ਕੋਈ ਭਾਣ ਸਿੱਟਦੇ ਹੈ, ਪੈਸੇ ਚੜ੍ਹਾਉਂਦਾ, ਸਾਰੇ ਕੁਝ ਨਾ ਕੁਝ ਚੜ੍ਹਾ ਰਹੇ ਨੇ। ਹੁਣ ਰਵਿਦਾਸ ਮਹਾਰਾਜ ਜੀ ਕੋਲੇ ਇੱਕ ਦਮੜ ਹੈ, ਤੇ ਮਹਾਰਾਜ ਜੀ ਦੀ ਪਤਨੀ ਕਹਿਣ ਲੱਗੀ ਤੁਸੀਂ ਵੀ ਚੜ੍ਹਾ ਦਿਓ। ਕਹਿਣ ਲੱਗੇ ਇਹਨਾਂ ਵਾਂਗੂ ਤਾਂ ਨਹੀਂ ਮੈਂ ਚੜ੍ਹਾਉਣੀ ਹੈਗੀ, ਇਹਨਾਂ ਵਾਂਗੂ ਨਹੀਂ ਚੜ੍ਹਾਉਣੀ। ਕਹਿਣ ਲੱਗੇ ਫੇਰ ਕਹਿਣ ਲੱਗੇ ਗੰਗਾ ਮਈਆ ਆਪ ਲਊਗੀ ਤਾਂ ਦਊਂਗਾ। ਹੁਣ ਇੱਥੇ ਪਿਆਰੀ ਉਹ ਗੱਲ ਸਮਝਣ ਦੀ ਹੈ ਇੱਕ ਬਹੁਤ ਵੱਡੀ, ਜਦੋਂ ਸੰਸਾਰ ਲੜਦਾ ਰੱਬ ਕਦੇ ਨਹੀਂ ਖੜਦਾ, ਜਦੋਂ ਉਹਦੇ ਆਸਰੇ ਹੋ ਜਾਂਦਾ ਪਰਮਾਤਮਾ ਆਪ ਆ ਜਾਂਦਾ। ਜਿੰਨੇ ਵੀ ਸੰਤ ਭਗਤ ਗੁਰਬਾਣੀ ਦੇ ਵਿੱਚ ਹੋਏ ਨੇ, ਉਹਨਾਂ ਨੂੰ ਕੋਈ ਵਿਪਤਾ, ਉਹਨਾਂ ਦਾ ਜਸ ਕਰਾਉਣਾ ਹੋਇਆ ਪਰਮਾਤਮਾ ਆਪ ਆਇਆ, ਉਹਨਾਂ ਨੂੰ ਕੋਈ ਵਿਪਤਾ ਪੈ ਗਈ ਨਾ, ਉੱਥੇ ਪਰਮਾਤਮਾ ਆਪ ਖੜ ਗਿਆ। ਜਿਨ੍ਹਾਂ ਦੀ ਬਾਣੀ ਹੈ, ਕਦੇ ਧੰਨੇ ਕੋਲੇ ਆਉਂਦਾ, ਕਦੇ ਨਾਮਦੇਵ ਕੋਲੇ ਆਉਂਦਾ, ਸਾਰਿਆਂ ਕੋਲੇ ਪਰਮਾਤਮਾ ਆਇਆ, ਉਹਨਾਂ ਦੀ ਬਾਣੀ ਹੈ ਇਹ, ਆਮ ਬੰਦਿਆਂ ਦੀ ਬਾਣੀ ਲਿਖੀ ਹੋਈ ਨਹੀਂ ਕਿਸੇ ਦੀ। ਉੱਦਾਂ ਤਾਂ ਗ੍ਰੰਥ ਸੰਸਾਰ 'ਚ ਬਹੁਤ ਨੇ, ਜਿੰਨੀ ਸਤਿਗੁਰਾਂ ਨੇ ਬਾਣੀ ਦੇ ਵਿੱਚ वैसे तो बहुत भगत हुए ने जी, सारिया लिखन लग जाइए ना, बहुत भगत संत हुए ने। तुसी इधर महाराष्ट्र गुजरात राजस्थान जाओ, बड़े बड़े संत हुए ने, बड़े सिद्ध मूर्तियां परमात्मा का रूप। जे कि उन्होंने सारिया की बाणी लै लीए ना, तो मेरे ख्याल से साल च भी भोग नहीं पैना। फिर भी महाराज ने मुख संत लए ने जिन्हें उन्होंने दृष्टिकोण के आ गया। तो प्यारियो जिथे जिथे संत होए उन्होंने बरोबर आके परमात्मा खड़े। हुण रविदास महाराज जी का जीवन कहोजा वह सानू सिखा रहे ने। कहिंदे सारे कोई कुछ छिड़दा, कोई कुछ घरवाली कहिंदी तुसीं भी छिड़दे हो, कहिंदे छिड़ना नहीं, जे गंगा मैया आप लो तां दवांगे। कहिण लगे आप लो, कहिण लगे हाँ। जिहड़े कोले खड़े सी उह हसदे ऐ, उह हसदे ने। ते रविदास जी महाराज ऐं दमणा हथ च लै के खड़ गए। ऐं जदों हथ च लै के खड़े ना, हे मां मैं गरीब हाँ, मेरे को दमड़ा है, इनू स्वीकार कर। घर वाली तां कहिंदी पा दो दम दे के विच। कह लगे नहीं माता आप लोगी, लोग हसदे ने आले दाले, आ देखो आ नीच जाति का की पखंड करता है। हुण प्यारे जिहड़ा संसारी है ते भगत है उहदा कदे जोड़ नहीं हुंदा। जिहड़े उहदे रंगां दे विच रते ने उहनां नूं दुनिया पागल कहिंदी है। जिहड़े उहदे रंग च रते हुंदे ने उन्हां नूं संसार पागल कहिंदा। रविदास जी कहिंदे माता आ मैं गरीब हाँ, दमड़ा लैके आया, इहनूं स्वीकार कर, लोग हसदे ने। कहिंदे प्यारे जदों लोग हसदे ने ना, जिहड़ा परमात्मा है उह किसे भी रूप दे विच आवे। कहिंदे उत्थे गंगा मैया प्रगट होगी। लोग तां इह सिटदे आ ना, आए सिटदे आ, साडी तां सोच इहो जी आ ना। असीं तां जे गुरु ग्रंथ साहिब दे अगे आ के ना ऐ छट के 2 रुपया अखां मीच के खड़ जाना, खड़ जाना ते ध्यान साडा कित्थे हुंदा। कोई है इहो जिहा जिहड़ा कहे महाराज मैनू दर्शन दे दे सामने, ऐ हुंदा अखां मीचियां हुंदियां ने, मेरी कुड़ी दा वीजा लग जे, मेरे मुंडे दा वीजा लग जे, साडियां मझां दुध देण लग जाण, साडा आ हो जे, ध्यान पिछे नूं लै जांदे आ। सामने महाराज ध्यान पिछे, वह जेड़े आए सिटन वाले समान से, वह मंगा मंगन वाले से, मुंडे का आ हो जाए, फलाने का आ हो जाए। पर रविदास महाराज जी कुछ मंगन वाले नहीं सी। कहिंदे भिखारी नूं कुछ नहीं मिलता। प्यारे हो यह गल चेते रखे हो, भिखारी नूं कुछ नहीं मिलता है, क्योंकि संसार दे विच जिहड़ा भिखारी है उहनूं धक्के पैंदे ने। जिहड़ा व्यापारी है उहनूं उन्ना क मिलजू जिन्ना क तैं दान पुन करिया। ते जिहड़ा परोपकारी है परमात्मा ही उहदा हो जांदा है। जे तू मेरा होए रहे सब जग तेरा होए, उहदा तां सारा कुछ हो जांदा है। प्यारे हुण अज देखो किथे स्थिति खड़ी है। उत्थे लोग सिटदे ने साडे घरे सुख शांति रहे, पर उहनां नूं किसे नूं गंगा नूं मिलण दी तांग नहीं है। सानूं बड़ी हुंदी महाराज नूं मिलण दी तांग, कोई विरल है। तां ही कहिंदे आ वी अरदासां तां दुनिया करदी आ पूरियां नहीं हुंदियां, पर इक कहिंदे आ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਪਰ ਜਨ ਕੇ ਹੈ ਨਾਲ ਉੱਥੇ ਤੇਰਾ ਜਨ ਏਕਾਂਤ ਕੋਈ। ਕਹਿੰਦੇ ਕਰੋੜਾਂ ਦੇ ਵਿੱਚੋਂ ਇੱਕ ਅੱਧਾ ਹੁੰਦਾ ਉਹਦਾ ਜਨ, ਸਾਰੇ ਨਹੀਂ ਹੁੰਦੇ। ਮੇਲੇ ਬੜੇ ਹੁੰਦੇ ਨੇ ਸੰਸਾਰ ਦੇ ਵਿੱਚ, ਮੇਲਾ ਲੱਗਿਆ ਗੰਗਾ ਦੇ ਕਿਨਾਰੇ, ਪਰ ਪਿਆਰੇ ਉਹ ਸਾਰੇ ਐਂ ਸਿੱਟੀ ਜਾਂਦੇ ਨੇ ਚੀਜ਼ਾਂ। ਰਵਿਦਾਸ ਮਹਾਰਾਜ ਕਹਿੰਦੇ ਮਾਂ ਆ ਗਰੀਬ ਦਾ ਸਤਿਕਾਰ ਕਰ। ਕਹਿੰਦੇ ਗੰਗਾ ਮਈਆ ਪ੍ਰਗਟ ਹੋ ਗਈ, ਸਾਰਾ ਸੰਸਾਰ ਦੇਖਦਾ ਰਹਿ ਗਿਆ। ਜਿਹੜੇ ਲੋਕ ਹੱਸਦੇ ਸੀ, ਗੰਗਾ ਮਈਆ ਨੇ ਹੱਥ ਤੋਂ ਰੁਪਈਆ ਚੱਕ ਲਿਆ, ਦਮੜਾ ਚੱਕ ਲਿਆ, ਤੇ ਗੰਗਾ ਮਈਆ ਤਾਂ ਲੁਪਤ ਹੋ ਗਈ। ਤੇ ਜਿਹੜੇ ਸੰਸਾਰ ਦੇ ਲੋਕ ਸੀ ਚਰਨੀ ਪੈ ਗਏ। ਕਿਉਂ? ਕਿਉਂਕਿ ਅੰਦਰ ਇਰਾਦਾ ਪੱਕਾ ਹੈ, ਅੰਦਰ ਵਿਸ਼ਵਾਸ ਪੱਕਾ। ਉਹ ਸਾਨੂੰ ਵੀ ਦੱਸ ਰਹੇ ਨੇ ਤੂੰ ਵੀ ਇੰਨਾ ਵਿਸ਼ਵਾਸ ਕਰ ਲੈ। ਉਹਨਾਂ ਦੇ ਜੀਵਨ ਤੋਂ ਜਾਂਚ ਸਿੱਖਣੀ ਹੈ ਅਸੀਂ। ਤੂੰ ਵੀ ਇੰਨਾ ਪੱਕਾ ਵਿਸ਼ਵਾਸ ਕਰ ਲੈ ਕਿ ਰੱਬ ਨੂੰ ਪ੍ਰਗਟ ਹੋਣਾ ਪੈ ਜਾਵੇ, ਪਰਮਾਤਮਾ ਖੁਦ ਚੱਲ ਕੇ ਆ ਜਾਵੇ। ਕਿੰਨੀਆਂ ਉਦਾਹਰਨਾਂ ਨੇ ਸੰਸਾਰ 'ਚ, ਜੇ ਉਦਾਹਰਨਾਂ ਦੇਣ ਲੱਗ ਜਾਈਏ ਸਾਰੀ ਰਾਤ ਨਹੀਂ ਮੁੱਕਣੀ। ਤੇ ਆਪਣੇ ਅੰਦਰ ਦਇਆ ਲੈ ਕੇ ਆ, ਸਤ ਧਰਮ 'ਤੇ ਜੀਵਨ ਬਤੀਤ ਕਰ। ਇਹ ਕੀ ਤੂੰ ਸੰਸਾਰ 'ਤੇ ਤੂੰ ਮਗਰ ਭਜਿਆ ਫਿਰਦਾ? ਕਹਿੰਦੇ ਜਦੋਂ ਤੂੰ ਸਤ ਧਰਮ 'ਤੇ ਚੱਲੇਗਾ, ਆਪਣੇ ਜੀਵਨ ਨੂੰ ਉੱਚਾ ਲਜਾਏਗਾ, ਸੰਸਾਰ ਤਾਂ ਤੇਰੇ ਮਗਰ ਤੁਰਿਆ ਫਿਰੂੰਗਾ। ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਕੋ ਜੇ ਪੂਛੇ ਬਤਾ ਤੇਰੀ ਰਜਾ ਗਿਆ ਹੈ। ਕਹਿੰਦੇ ਇਹੋ ਜਿਹੇ ਆਪਦੇ ਜੀਵਨ ਨੂੰ ਬਣਾ। ਇਸ ਕਰਕੇ ਰਵਿਦਾਸ ਮਹਾਰਾਜ ਜੀ ਦਾ ਐਸਾ ਜੀਵਨ ਰਹੋ ਵਿਚਾਰ ਸਾਡੇ ਨੌ ਵੱਜਣ ਲੱਗੇ ਨੇ। ਕੁਝ ਵਿਚਾਰਾ ਕੱਲ ਨੂੰ ਕਰਾਂਗੇ ਕਿਉਂਕਿ ਰਵਿਦਾਸ ਮਹਾਰਾਜ ਜੀ ਤਾਂ ਜੀਵਨੇ ਬਹੁਤ ਵਿਸ਼ਾਲ ਹੈ, ਇਹ ਤਾਂ ਰੋਜ਼ ਗਾਉਂਦੇ ਰਹੀਏ ਨਾ, ਰੋਜ਼ ਤਾਂ ਵੀ ਪੂਰਾ ਹੋਣ ਵਾਲਾ ਨਹੀਂ, ਕਿਉਂਕਿ ਉਹਨਾਂ ਦੀ ਉਸਤਤ ਬੇਅੰਤ ਹੈ। ਅਸੀਂ ਉਹਨਾਂ ਦੇ ਕੁਝ ਜੀਵਨ ਦੇ ਵਿੱਚੋਂ ਝਾਤੀ ਮਾਰ ਕੇ ਅਸੀਂ ਉਹੋ ਜਿਹਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਜੇ ਅਸੀਂ ਉੱਧਰ ਨੂੰ ਝਾਤੀ ਮਾਰਾਂਗੇ ਤਾਂ ਸਾਡਾ ਜੀਵਨ ਉਹੋ ਜਿਹਾ ਬਣਨਾ ਹੈ, ਨਹੀਂ ਤਾਂ ਕਲਯੁੱਗ ਦਾ ਸਮਾਂ ਚੱਲ ਰਿਹਾ ਹੈ, ਉਹਨਾਂ ਦੇ ਜੀਵਨ ਵੱਲ ਝਾਤੀ ਨਹੀਂ ਮਾਰਾਂਗੇ, ਅਸੀਂ ਉਹੋ ਜਿਹਾ ਜੀਵਨ ਨਹੀਂ ਬਣਾਵਾਂਗੇ, ਫਿਰ ਮਾਡਰਨ ਜ਼ਮਾਨਾ ਤਾਂ ਆ ਹੀ ਗਿਆ ਪਿਆਰੇ, ਸਵਾਰਥਵਾਦੀ ਦੁਨੀਆ ਹੋ ਗਈ, ਕਿਸੇ ਨੂੰ ਕਿਸੇ ਨਾਲ ਪ੍ਰੇਮ ਨਹੀਂ ਰਿਹਾ, ਮਤਵਲ ਦੀ ਪ੍ਰੀਤੀ ਰਹਿ ਗਈ, ਅਤੇ ਇੱਥੇ ਤੱਕ ਕਿ ਮਾਂ ਪਿਓ ਨੂੰ ਨਹੀਂ ਪੁੱਛਦੇ ਬੱਚੇ ਅੱਜ ਦੇ, ਐਸਾ ਜ਼ਮਾਨਾ ਹੁੰਦਾ ਜਾਂਦਾ। ਪਰ ਇਹ ਸਿੱਖਿਆ ਕਿੱਥੋਂ ਮਿਲੂ? ਇਹ ਉਹਨਾਂ ਦੇ ਜੀਵਨ ਤੋਂ। ਸੋ ਰਹੋ ਵਿਚਾਰ ਇਤਨਾ ਬੋਲਦਿਆਂ ਕੋਲੋਂ, ਕੋਈ ਅੱਖਰ ਵੱਧ ਘੱਟ ਬੋਲਿਆ ਜਾਂਦਾ, ਸਾਧ ਸੰਗਤ ਮੱਥਣ ਯੋਗ ਹੈ। ਕੱਲ੍ਹ ਨੂੰ ਕੁਝ ਸਮੇਂ ਦੇ ਨਾਲ ਸਾਰਿਆਂ ਨੇ ਆਉਣਾ, ਭੋਗ ਤੋਂ ਉਪਰੰਤ ਫਿਰ ਸਤਿਗੁਰੂ ਜੀ ਕਿਰਪਾ ਕਰਨਗੇ, ਬੈਠ ਕੇ ਵਿਚਾਰਾਂ ਕਰਾਂਗੇ, ਕਿਉਂਕਿ ਐਸੇ ਸਤਿਪੁਰਖਾਂ ਦਾ ਜੀਵਨ, ਇਹਨੂੰ ਗਾਉਣ ਦਾ ਵੀ ਪੁੰਨ ਹੈ, ਇਹਨੂੰ ਸੁਣਨ ਦਾ ਵੀ ਪੁੰਨ ਹੈ, ਜਿਹੜਾ ਗਾਉਂਦਾ ਉਹਦਾ ਵੀ ਪੁੰਨ ਹੈ, ਕਿਉਂਕਿ ਪਤਾ ਨਹੀਂ ਕਿਹਨੇ ਉਹਨੂੰ ਸੁਣ ਕੇ ਜੀਵਨ ਬਣਾ ਲੈਣਾ, ਇਹ ਨਹੀਂ ਪਤਾ ਵੀ ਕਿਹਦਾ ਸੁਣ ਕੇ ਜੀਵਨ ਬਣ ਜਾਣਾ। ਇਸ ਕਰਕੇ ਆਪਾਂ ਸਾਰੇ ਭਾਗਾਂ ਵਾਲੇ ਹਾਂ, ਮੈਂ ਇਹ ਨਹੀਂ ਕਦੇ ਵੀ ਕਹਿੰਦਾ ਹੁੰਦਾ ਵੀ ਸਾਧ ਸੰਗਤ ਵੱਡੇ ਭਾਗਾਂ ਵਾਲੇ, ਨਹੀਂ, ਆਪਾਂ ਸਾਰੇ ਭਾਗਾਂ ਵਾਲੇ ਹਾਂ, ਕਿ ਸਤਿਗੁਰਾਂ ਨੇ ਆਪਾਂ ਨੂੰ ਸਾਰਿਆਂ ਨੂੰ ਸਮਾਂ ਦਿੱਤਾ ਹੈ, ਸਾਨੂੰ ਗਾਉਣ ਦਾ ਸਮਾਂ ਦਿੱਤਾ, ਸਾਨੂੰ ਸੁਣਨ ਦਾ ਸਮਾਂ, ਗੱਲ ਬਰਾਬਰ ਹੀ ਹੈ, ਸਮਾਂ ਤੁਹਾਡਾ ਵੀ ਸੁਣਨ ਦਾ ਓਨਾ ਸੀ, ਸਾਡਾ ਸੁਣਾਉਣ ਦਾ ਵੀ ਓਨਾ ਹੀ ਸੀ, ਗੱਲ ਤੁਸੀਂ ਸੁਣੀ ਵੀ ਉਹ ਕਹੀ ਵੀ ਅਸੀਂ ਉਹੀ। ਇਸ ਕਰਕੇ ਆਪਾਂ ਸਾਰੇ ਭਾਗਾਂ ਵਾਲੇ ਹੈ। ਆਓ ਇੱਕ ਧਾਰਨਾ ਪੜ੍ਹ ਕੇ ਪਰਮੇਸ਼ਰ ਅੱਗੇ ਇਹੀ ਬੇਨਤੀ ਹੈ, ਹੇ ਪ੍ਰਭੂ ਸੱਚੇ ਪਾਤਸ਼ਾਹ, ਅਸੀਂ ਤੇਰੇ ਲੜ ਲੱਗਿਆ, ਸਾਨੂੰ ਸਮਾਂ ਮਿਲਿਆ, ਨਹੀਂ ਪਤਾ ਨਹੀਂ ਕਿੱਥੇ ਰੁਲਦੇ ਫਿਰਦੇ, ਕਿਹੋ ਜਿਹਾ ਜੀਵਨ ਹੁੰਦਾ। ਆਪਾਂ ਦੇਖੋ, ਜਿਹੜਾ ਸ਼ਰਾਬੀ ਬੰਦਾ ਨਾਲੀਆਂ 'ਚ ਡਿੱਗਦਾ ਫਿਰਦਾ, ਕਬਾਬੀ ਬੰਦਾ ਪਤਾ ਨਹੀਂ ਕਿੱਥੇ ਰੁਲਦਾ ਫਿਰਦਾ, ਅਸੀਂ ਤੇਰੇ ਲੜ ਲੱਗੇ ਹਾਂ, ਸਾਡਾ ਜੀਵਨ ਦੇਵਤਿਆਂ ਵਰਗਾ ਬਣਿਆ ਪਿਆ, ਅੰਮ੍ਰਿਤ ਵੇਲੇ ਉੱਠ ਕੇ ਨਹਾਉਂਦੇ ਹਾਂ, ਨਿਤਨੇਮ ਕਰਦੇ ਹਾਂ, ਭਜਨ ਕਰਦੇ ਹਾਂ, ਸਾਤਵਿਕ ਭੋਜਨ ਕਰਦੇ ਹਾਂ, ਮਾੜੀ ਸੰਗਤ ਤੋਂ ਦੂਰ ਰਹਿੰਦੇ ਹਾਂ। ਤਾਂ ਹੀ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀ। ਸਾਡਾ ਤਾਂ ਦੇਵਤਿਆਂ ਵਰਗਾ ਜੀਵਨ ਹੈ, ਪਰ ਕਈ ਲੋਕ ਇਹੋ ਜਿਹੇ ਵੀ ਹੋਣਗੇ ਜਿਹੜੇ ਸਾਰੇ ਸਾਲ 'ਚ ਵੀ ਨਹੀਂ ਨਹਾਤੇ ਹੋਣੇ, ਕਹਿੰਦੇ ਹੋਣਗੇ ਠੰਡ ਬਹੁਤ ਹੈ, ਇਹੋ ਜਿਹੇ ਵੀ ਹੋਣਗੇ, ਐਨ ਨਰਕ ਘੋਰੀ ਜੀਵਨ ਬਣਿਆ ਪਿਆ ਹੋਊਗਾ। ਕਈ ਤਾਂ ਇਹੋ ਜਿਹੇ ਨੇ, ਮੈਂ ਕਈਆਂ ਨੂੰ ਇਹੋ ਜਿਹਾ ਨੂੰ ਵੀ ਜਾਣਦਾ, ਕਹਿੰਦੇ ਜੀ ਰਾਤ ਨੂੰ ਨਹਾ ਲੈਂਦੇ ਹਾਂ ਅਸੀਂ ਤਾਂ ਸਵੇਰੇ ਤਾਂ ਠੰਡ ਹੁੰਦੀ ਹੈ, ਪਰ ਸਾਡੇ 'ਤੇ ਸਤਿਗੁਰਾਂ ਨੇ ਕਿਰਪਾ ਕਰੀ ਹੈ, ਦਇਆ ਕਰੀ ਹੈ, ਮਿਹਰ ਕਰੀ ਹੈ। ਇਸ ਕਰਕੇ ਸਤਿਗੁਰੂ ਨੂੰ ਇਹੀ ਕਹਿਣਾ, ਮਹਾਰਾਜ ਆਪਣੇ ਪੱਲੇ ਦੇ ਨਾਲ ਲਾ ਕੇ ਰੱਖਿਓ, ਜੇ ਲੜ ਲੱਗੇ ਹਾਂ ਤੇਰੇ ਤੈਂ ਸਾਨੂੰ ਸਮਾਂ ਬਖਸ਼ਿਆ ਬੈਠਣ ਦਾ, ਜੁੜਨ ਦਾ। ਆਓ ਇੱਕ ਧਾਰਨਾ ਪੜ੍ਹ ਕੇ ਫਿਰ ਦਾਸ ਸਮਾਪਤੀ ਕਰੂ, ਕੱਲ ਨੂੰ ਬੈਠ ਕੇ ਫਿਰ ਵਿਚਾਰਾਂ ਕਰਾਂਗੇ। ਉਹ ਲੜ ਲੱਗੇ ਆ ਗੁਰੂ ਜੀ ਅਸੀਂ ਤੇਰੇ, ਵਾਹਿਗੁਰੂ ਪੱਲੇ ਨਾਲ ਲਾਈ ਰੱਖੇ।